रखनी लाज मालका मेरी
तारन ली दुखिया दे सोना रचिया अमृत सरिया तानी अर्जन देव गुरु तेरी शन प्यासो तरिया तानी अर्जन देव गुरु तेरी शरण प्यासो तरिया
सरता शहीद दे तकली ओट दास ने तेरी विच आके संगत दे रखनी लाज मालका मेरी
तारन लई दुखिया दे सोना रचिया अमृत सरिया तानी अर्जन देव गुरु तेरी शन प्यासो तरिया तानी अर्जन देव गुरु तेरी शन प्यासो तरिया
बिच जाके मंडी दे की तया जदों कल्याणे कहिंदा सिख तेरे ते से बयाज वरत गे विच जाके मंडी दे कीता या जदों कल्याणे कहिंदा सिख तेरे ते सहबा अज वरत गे पाणे
आ डिंगा चरना पे राजा जो है कड़ता परिया तानी अर्जन देव गुरु तेरी शरण प्यासो तरिया तानी अर्जन देव गुरु तेरी शरण प्यासो तरिया
बाणी दा जहाज तसा सोना गुरु ग्रंथ बनाया जिस दी गुरबाणी नो पढ़दा सुनदा गया
तपदे सीने जांदे ठरिया तानी अर्जन देव गुरु तेरी शरण प्यासो तरिया तानी अर्जन देव गुरु तेरी शरण प्यासो तरिया
राज हरी चंद दी कटती सुपने विच चरासी ओदे मंदिया कर्मा दी दित्ती बदल पला विच राशि
सुपने विच राजे दा बीत्या वक्त चंडाला करिया तानी अर्जन देव गुरु तेरी शरण प्यासो तरिया तानी अर्जन देव गुरु तेरी शरण प्यासो तरिया
सत्ता बलवंडा जो होके बेमुख होगे कोड़े लदे उपकारी ने चरनी फेर तसा दे जोड़े
हो तरले कर दिया नू तो हाथों वेख के आना जरिया तेरी शन प्यासो तरिया
मन ते मुसन ने सेवा जदो तुसा दी कीती तुसी दिल दी जान गए जेड़ी नाल उना दे बीती
सुन वाज तुहाडी नो जिंदा सिख हो गया तेरी शन प्यासो तरिया तानी अर्जन देव गुरु तेरी शन प्यासो तरिया
तानु जन्म दिता तत्ती लोत आसन लागे मिठा मन्या पाणे नू ਸਾਰੇ ਤਾਂ ਸੀਸ ਪਵਾ ਕੇ ਸ਼ਹੀਦਾਂ ਨੂੰ ਜਨਮ ਦਿੱਤਾ ਤੱਤੀ ਲੋ ਤੇ ਆਸਣ ਲਾ
ਤੋ ਹੱਥੋਂ ਵੇਖ ਕੇ ਆਣਾ ਜਰੀਆ ਤਾਨੀ ਅਰਜਣ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ ਤਰਿਆ
ਸੇਵਾ ਜਦੋਂ ਤੁਸਾਂ ਦੀ ਕੀਤੀ ਤੁਸੀਂ ਦਿਲ ਦੀ ਜਾਣ ਗਏ ਜਿਹੜੀ ਨਾਲ ਉਹਨਾਂ ਦੇ ਬੀਤੀ
ਸੁਣ ਵਾਜ ਤੁਹਾਡੀ ਨੂੰ ਜਿੰਦਾ ਸਿੱਖ ਹੋ ਗਿਆ ਮਰਿਆ ਧੰਨ ਅਰਜਣ ਦੇਵ ਗੁਰੂ ਤੇਰੀ ਸ਼ਰਨ ਪਿਆ ਸੋ
ਸ਼ਹੀਦਾਂ ਨੂੰ ਜਨਮ ਦਿੱਤਾ ਤੱਤੀ ਲੋ ਤੇ ਆਸਣ ਲਾ ਕੇ ਮਿੱਠਾ ਮੰਨਿਆ ਪਾਣੇ ਨੂੰ ਤਤਾਰੇ ਤਾਂ ਸੀਸ ਪਵਾ ਕੇ
ਚਰਨੇ ਕਮੀਸ਼ਨ ਨੇ ਤਾਈਓ ਜਸ ਤੁਸਾਂ ਦਾ ਕਰਿਆ ਧੰਨ ਅਰਜਣ ਦੇ
ਸਾਡੇ ਕਾਤਲਾਂ ਦੇ ਬੱਟੇ ਸਾਡੇ ਕਾਤਲਾਂ ਦੇ ਬੱਟੇ ਮਿਲੇ ਕਈਆਂ ਨੂੰ ਇਨਾਮ ਛਾਤੀ ਮੈਡਲਾਂ ਨਾ ਭਰੀ ਦੇਵੇ ਇੱਕੋ ਹੀ ਪੈਗਾਮ ਛਾਤੀ ਮੈਡਲਾਂ ਨਾ ਭਰੀ ਦੇਵੇ ਇੱਕੋ ਹੀ ਪੈਗਾਮ ਬੜੇ ਮਾਰੇ ਮਜ਼ਲੂਮ ਇੱਥੇ ਹਾਕਮਾਂ ਦੀ ਧਿਰ ਨੇ ਤੇਰੇ ਮੋਢੇ ਤੇ ਸਿਤਾਰੇ ਮੇਰੇ ਵੀਰਾਂ ਦੇ ਹੀ ਸਿਰ ਨੇ ਤੇਰੇ ਮੋਢੇ ਤੇ ਸਿਤਾਰੇ ਮੇਰੇ ਵੀਰਾਂ ਦੇ ਹੀ ਸਿਰ ਨੇ ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕੇ ਆ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਮੇਰੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ ਹੈ ਕੰਮਾਂ ਤੋਂ ਘਰਾਂ ਨੂੰ ਜਾ ਰਹੇ ਹੋ ਰਸਤੇ ਵਿੱਚ ਹੋ ਜਾਂ ਘਰਾਂ ਦੇ ਵਿੱਚ ਬੈਠੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਜੀ ਲਵਾਓ ਮੇਰੀ ਤੇ ਆਪਣੀ ਹਾਜ਼ਰੀ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਾਂ ਤੁਹਾਡੇ ਨਾਲ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਪ੍ਰੋਗਰਾਮ ਕਰਨਾ ਹੈ ਨਾਲ ਉੱਥੇ ਆਜ਼ਾਦੀ ਗੁਲਾਟੀਏ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਉੱਤੇ ਵੀ ਥੋੜ੍ਹੀ ਪੰਛੀ ਝਾਤ ਮਾਰਦੇ ਚੱਲਾਂਗੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਨੂੰ ਆਪਣੀ ਵਿਚਾਰ ਜਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਹੋਵੇ ਦੋਹਾਂ ਵਿਸ਼ਿਆਂ ਦੇ ਉੱਤੇ ਤੇ ਸਟੂਡੀਓ ਦਾ ਨੰਬਰ ਹੈ ਜੀ 815-8100 ਇਸ 'ਤੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਸਕਦੇ ਹੋ ਤੁਹਾਡਾ ਤੇ ਸਾਡਾ ਸਾਥ ਜਿਹੜਾ ਹੈ ਤਕਰੀਬਨ 7:30 ਤੱਕ ਰਹੇਗਾ ਤੇ ਥੋੜੇ ਹੀ ਟਾਈਮ ਤੱਕ ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਵੀ ਇਸ ਸਟੂਡੀਓ ਦੇ ਵਿੱਚ ਜੁੜ ਜਾਣਗੇ ਤੇ ਉਹ ਵੀ ਆਪਣੀਆਂ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਸਾਂਝੀ ਕਰਨਗੇ ਸੋ ਜਦੋਂ ਇਤਿਹਾਸ ਨੂੰ ਗੌਰ ਇਤਿਹਾਸ ਨੂੰ ਵੇਖਦੇ ਹਾਂ ਤੇ ਜਦੋਂ ਵੀ ਅਸੀਂ ਗੌਰ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਉਦੋਂ ਫਿਰ ਕਈ ਗੱਲਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਗੱਲਬਾਤ ਦਾ ਵਿਸ਼ਾ ਜਿਹੜਾ ਮੈਂ ਤੁਹਾਡੇ ਨਾਲ ਫਿਰ ਸ਼ੁਰੂ ਦੁਆਰਾ ਕਰਾਂਗਾ ਪਹਿਲਾਂ ਵੀਰ ਸਾਹਿਬ ਸਿੰਘ ਜੀ ਪਹੁੰਚ ਚੁੱਕੇ ਨੇ ਉਹਨਾਂ ਨੂੰ ਗੁਰਫਤਿਹ ਨਾਲ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਬਿਲਕੁਲ ਜੀ ਅੱਜ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਆਪਾਂ ਯਾਦ ਕਰਦੇ ਹਾਂ ਜੀ ਤੇ ਬੜੀ ਉਸ ਸਮੇਂ ਦੇ ਮੁਤਾਬਕ ਜਿਹੜਾ ਇਹ ਸੰਪਾਦਨਾ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਮਤਲਬ ਉਸ ਸਮੇਂ ਦਾ ਜਿਹੜਾ ਢਾਂਚਾ ਸੀ ਜਿਹਦੇ ਵਿੱਚ ਧਾਰਮਿਕ ਆਗੂ ਖਾਸ ਤੌਰ ਦੇ ਉੱਤੇ ਰਾਜਨੀਤਿਕ ਲੋਕਾਂ ਨਾਲ ਮਿਲ ਕੇ ਮਨੁੱਖਤਾ ਦਾ ਇੰਨਾ ਉਹਨਾਂ ਨੇ ਘਾਣ ਕੀਤਾ ਸੀ ਕਿ ਆਮ ਲੋਕਾਈ ਜਿਵੇਂ ਆਮ ਲੋਕਾਂ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਬਦਤਰ ਸੀ ਹੁਣ ਵੀ ਇਸ 'ਤੇ ਤੁਸੀਂ ਜਿਹੜੇ ਕੁਛਕ ਨਮੂਨੇ ਤੁਸੀਂ ਦੇਖ ਸਕਦੇ ਹੋ ਭਾਰਤ ਦੇ ਕਈ ਰਾਜਾਂ ਦੇ ਵਿੱਚ ਅਜੇ ਵੀ ਇਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ ਕਿ ਕੁਛ ਖਾਸ ਫਿਰਕੇ ਦੇ ਲੋਕਾਂ ਨੂੰ ਉਹ ਬਹੁਤ ਦਬਾ ਕੇ ਰੱਖਦੇ ਨੇ। ਹਜੇ ਵੀ ਇਹੋ ਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਜਦੋਂ ਕੋਈ ਦਬਲੇ ਕੁਚਲੇ ਉਸ ਜਾਤੀ ਦੇ ਵਿੱਚੋਂ ਕੋਈ ਬਗਾਵਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਸ਼ਰੇਆਮ ਮਾਰ ਖਪਾ ਦਿੱਤਾ ਜਾਂਦਾ ਆ। ਅਤੇ ਜਿਹੜੀ ਇਹ ਗੁਲਾਮ ਮਾਨਸਿਕਤਾ ਛੋਟੇ ਛੋਟੀਆਂ ਜਾਤਾਂ ਕਹਿ ਕਹਿ ਕੇ ਜਿਹੜਾ ਪ੍ਰਚਾਰੀਆਂ ਗਈਆਂ ਇਸ ਦੇ ਵਿੱਚ ਸਭ ਤੋਂ ਵੱਡਾ ਹੱਥ ਸੀਗਾ ਧਾਰਮਿਕ ਆਗੂਆਂ ਦਾ, ਜਿਹਨੂੰ ਵਿਪਰਵਾਦ ਦਾ ਨਾਂ ਵੀ ਦਿੱਤਾ ਜਾਂਦਾ ਆ। ਇਹ ਵਿਪਰਵਾਦ ਸਿੱਧਾ ਸਪਸ਼ਟ ਇੱਕ ਹਥਿਆਰ ਸੀ ਰਾਜਨੀਤਿਕ ਲੋਕਾਂ ਦਾ, ਆਮ ਲੋਕਾਂ ਨੂੰ ਦਬਾ ਕੇ ਰੱਖਣ ਦਾ, ਅਤੇ ਬੜਾ ਕਾਰਗਰ ਹਥਿਆਰ ਸੀ। ਇਸ ਦੇ ਸਾਹਮਣੇ ਮਤਲਬ ਬਗਾਵਤ ਫਿੱਕੀ ਪੈ ਜਾਂਦੀ ਸੀ ਜਦੋਂ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਸੀ। ਅਤੇ ਇਸ ਜਿਹੜਾ ਧਾਰਮਿਕ ਸ਼ਿਕੰਜੇ ਨੂੰ, ਧਾਰਮਿਕ ਗੁਲਾਮੀ ਨੂੰ ਤੋੜਨਾ ਬੜਾ ਜ਼ਰੂਰੀ ਸੀ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਾਰਜ ਸ਼ੁਰੂ ਕੀਤਾ। ਉਹਨਾਂ ਨੇ ਖੁਦ ਬਾਣੀ ਰਚੀ ਅਤੇ ਬਾਣੀ ਇਕੱਠੀ ਕੀਤੀ ਹੋਰ ਭਗਤ ਸਾਹਿਬਾਨਾਂ ਦੀ, ਜਿਨ੍ਹਾਂ ਨੇ ਸਮੇਂ ਸਮੇਂ ਦੇ ਉੱਤੇ ਇਸ ਪ੍ਰਬੰਧ ਦੇ ਖਿਲਾਫ ਆਵਾਜ਼ ਉਠਾਈ। ਅਤੇ ਉਹਨੂੰ ਫਿਰ ਇਹ ਜ਼ਰੂਰੀ ਸੀ ਕਿ ਸਾਰੀ ਬਾਣੀ ਨੂੰ ਇੱਕ ਰੂਪ ਦਿੱਤਾ ਜਾਂਦਾ। ਫਿਰ ਸੰਪਾਦਨਾ ਹੋਈ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਅਰਜਨ ਸਾਹਿਬ ਜੀ ਦੇ ਜੀ ਨੇ ਇਹ ਜਿਹੜਾ ਕਾਰਜ ਆਪ ਪੂਰਾ ਕੀਤਾ। ਅਤੇ ਜਦੋਂ ਸੰਪਾਦਨਾ ਹੋਈ ਅਤੇ ਉਸ ਤੋਂ ਬਾਅਦ ਉਹ ਖੁਦ ਆਪ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਨੀਵੇਂ ਬੈਠਣ ਲੱਗ ਗਏ ਸੀ। ਅਤੇ ਸਪਸ਼ਟ ਸੀ ਕਿ ਜਿਹੜੀ ਸ਼ਬਦ ਹੈ, ਸ਼ਬਦ ਗੁਰੂ ਆ, ਉਹਦੀ ਮਹਾਨਤਾ ਜਿਹੜੀ ਦੇਹ ਨਾਲੋਂ ਉੱਤੇ ਹੈ। ਅਤੇ ਇਹ ਬੜਾ ਵੱਡਾ ਇੱਕ ਚੈਲੰਜ ਸੀ, ਬੜਾ ਵੱਡਾ ਵਿਪਰਵਾਦ ਨੂੰ ਇਹ ਬੜੀ ਵੱਡੀ ਟੱਕਰ ਸੀ, ਕਿਉਂਕਿ ਉਹ ਉਸਦਾ ਸਾਰਾ ਕੁਛ ਹੀ ਟਿਕਿਆ ਹੀ ਇਸ ਦੇ ਉੱਤੇ ਹੋਇਆ ਸੀ, ਦੇਹਵਾਦ ਦੇ ਉੱਤੇ। ਉਹ ਤਾਂ ਵਿਪਰਵਾਦ ਦੀ ਤਾਂ ਇਹ ਮਤਲਬ ਆਮ ਜੀ ਚਾਲ ਸੀ ਕਿ ਰਾਜਿਆਂ ਨੂੰ ਰੱਬ ਬਣਾ ਕੇ ਪੇਸ਼ ਕਰਨਾ। ਅਤੇ ਜਦੋਂ ਦੇਹ ਦੀ ਵਿੱਚੋਂ ਗੱਲ ਹੀ ਨਿਬੜ ਗਈ, ਵੀ ਜਦੋਂ ਇਹ ਮਤਲਬ ਗੁਰਬਾਣੀ ਦੇ ਅਨੁਸਾਰ ਜਿਵੇਂ ਕਹਿ ਦਈਏ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਦੋਂ ਇਹ ਗੱਲ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੋਣੀ ਸ਼ੁਰੂ ਹੋ ਗਈ ਤਾਂ ਰਾਜੇ ਦੀ ਕੀ ਅਹਿਮੀਅਤ ਰਹਿ ਜਾਂਦੀ ਸੀ। ਫਿਰ ਲੋਕਾਂ ਨੇ ਹੌਲੀ ਹੌਲੀ ਗੱਲ ਨੂੰ ਸਮਝਣਾ ਸ਼ੁਰੂ ਕੀਤਾ ਕਿ ਜਿਹੜੀਆਂ ਕੁਦਰਤੀ ਦਾਤਾਂ ਨੇ, ਕਿਉਂਕਿ ਗੁਰਬਾਣੀ ਦੀ ਇੱਕ ਖਾਸੀਅਤ ਬਾਕੀ ਧਰਮਾਂ ਦੇ ਗ੍ਰੰਥਾਂ ਨਾਲੋਂ ਇੱਕ ਵੱਡੇ ਤੌਰ 'ਤੇ ਇਹ ਹੈ ਕਿ ਕੁਦਰਤ ਦੇ ਬਾਰੇ ਵੀ ਬਹੁਤ ਬਹੁਤ ਜ਼ਿਆਦਾ ਵਿਸਥਾਰ ਨਾਲ ਤਾਂ ਨਹੀਂ, ਪਰ ਆਪਾਂ ਕਹਿ ਸਕਦੇ ਹਾਂ ਕਿ ਕਾਫ਼ੀ ਹੱਦ ਤੱਕ ਜਿਹੜਾ ਵਿਸਥਾਰ ਕੀਤਾ ਗਿਆ ਕਿ ਕਿਵੇਂ ਕੁਦਰਤ ਦੀਆਂ ਦਾਤਾਂ ਸਾਰਿਆਂ ਦੇ ਲਈ ਇੱਕੋ ਜਿਹੀਆਂ ਨੇ ਅਤੇ ਕੁਦਰਤ ਦੇ ਨਿਯਮ ਵੀ ਸਾਰਿਆਂ ਦੇ ਲਈ ਇੱਕੋ ਜਿਹੇ ਨੇ। ਕਬੀਰ ਸਾਹਿਬ ਵੀ ਜਦੋਂ ਵਿਪਰਵਾਦ ਨੂੰ ਚੈਲੰਜ ਕਰਦੇ ਨੇ, ਵਿਪਰਵਾਦ ਨੂੰ ਲਲਕਾਰਦੇ ਨੇ, ਸਿੱਧਾ ਸਪਸ਼ਟੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ, ਇਹ ਮਤਲਬ ਸਿੱਧਾ ਜਿਹਾ ਸਪਸ਼ਟ ਸੀ ਕਿ ਕੁਦਰਤ ਦੇ ਨਿਯਮ ਸਾਰਿਆਂ ਲਈ ਇੱਕੋ ਜਿਹੇ ਨੇ ਅਤੇ ਫਿਰ ਵੰਡੀਆਂ ਕਿਸ ਗੱਲ ਦੀਆਂ। ਅਤੇ ਇਹ ਜਿਹੜਾ ਉਸ ਸਮੇਂ ਦੇ ਜ਼ਾਲਮ ਹਾਕਮਾਂ ਦਾ ਇੱਕ ਹਥਿਆਰ ਸੀ, ਇਹ ਖੁਸਦਾ ਨਜ਼ਰ ਆਇਆ। ਅਤੇ ਇਹੀ ਅਸਲ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਟੱਕਰ ਦਾ ਕਾਰਨ ਬਣਿਆ ਜੋ ਉਸ ਤੋਂ ਬਾਅਦ ਚੱਲਿਆ। ਖਾਸ ਤੌਰ 'ਤੇ ਉਸ ਸਮੇਂ ਸੀਗੀ ਮੁਗਲ ਹਕੂਮਤ, ਜੇ ਕੋਈ ਹੋਰ ਹੁੰਦੀ ਤਾਂ ਉਹਦੇ ਨਾਲ ਵੀ ਇਹੀ ਕੁਛ ਹੋਣਾ ਸੀ। ਅਤੇ ਮੁਗਲ ਹਕੂਮਤ ਦੇ ਨਾਲ ਜਿਹੜੀ ਸਿੱਖ ਕੌਮ ਦੀ ਸਿੱਧੀ ਟੱਕਰ ਜਿਹੜੀ ਇਸ ਤੋਂ ਬਾਅਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ਼ੁਰੂ ਹੋਈ ਤਾਂ ਇਸ ਤੋਂ ਬਾਅਦ ਸਿੱਧੀ ਟੱਕਰ ਹੋਣੀ ਸ਼ੁਰੂ ਹੋਈ। ਅਤੇ ਇਸ 'ਤੇ ਫਿਰ ਚੱਲਦਿਆਂ ਆਪਾਂ ਨੂੰ ਪਤਾ ਹੈ ਕਿ ਅੱਗੇ ਸਿੱਖ ਰਾਜ ਵੀ ਆਇਆ। ਅਤੇ ਪਰ ਇਸ ਦੀ ਜਿਹੜੀ ਨੀਂਹ ਰੱਖੀ ਗਈ ਸੀ ਬਿਨਾਂ ਸ਼ੱਕ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ, ਪਰ ਇਸ ਨੂੰ ਇੱਕ ਲਾਮਬੰਦ ਇੱਕ ਸੰਪਾਦਿਤ ਕਰਨਾ ਉਹ ਗੁਰੂ ਅਰਜਨ ਸਾਹਿਬ ਜੀ ਦੇ ਹਿੱਸੇ ਆਇਆ, ਜਿਨ੍ਹਾਂ ਨੇ ਇੱਕ ਲੋੜ ਹੁੰਦੀ ਹੈ ਕਿਸੇ ਵੀ ਕੌਮ ਨੂੰ ਅੱਗੇ ਤੁਰਨ ਦੇ ਲਈ ਇੱਕ ਕੋਈ ਇੱਕ ਧਾਰਮਿਕ ਗ੍ਰੰਥ ਦੀ ਕਹਿ ਸਕਦੇ ਹਾਂ ਕਿ ਇੱਕ ਜ਼ਰੂਰਤ ਹੁੰਦੀ ਹੈ, ਅਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ। ਅਤੇ ਇਸੇ ਹੀ ਵਿਚਾਰਧਾਰਾ ਨੇ ਅੱਗੇ ਜਾ ਕੇ ਜਿਹੜੀ ਸਿੱਖ ਕੌਮ ਦੇ ਵਿੱਚ ਰੂਹ ਪੈਦਾ ਕੀਤੀ। ਜਦੋਂ ਇਹ ਫਿਰ ਜਿਹੜੇ ਬੋਲੇ ਜਿਹੜੇ ਪ੍ਰਚਲਿਤ ਹੋਏ ਕਿ ਦੁਨਿਆਵੀ ਰਾਜਿਆਂ ਨੂੰ ਸਿੱਖ ਕੌਮ ਨੇ ਕਦੇ ਕੁਛ ਵੀ ਨਹੀਂ ਮੰਨਿਆ ਸੀ, ਹਮੇਸ਼ਾ ਅਕਾਲ ਪੁਰਖ ਦੀ ਗੱਲ ਹੁੰਦੀ ਸੀ ਤੇ ਉਸੇ ਤੋਂ ਹੀ ਅਕਾਲ ਪੁਰਖ ਦੇ ਨਾਂ ਤੋਂ ਹੀ ਸ਼ਬਦ ਅਕਾਲੀ ਪ੍ਰਚਲਿਤ ਹੋਇਆ। ਅਕਾਲੀ ਫੁੱਲਾ ਸਿੰਘ ਜੀ ਵਰਗੇ ਜਥੇਦਾਰ ਉਸ ਦੀ ਰਹਿਨੁਮਾਈ ਕਰਦੇ ਰਹੇ ਤੇ ਪਰ ਹੌਲੀ ਹੌਲੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਿਵੇਂ ਜਿਵੇਂ ਕੌਮ ਟੁੱਟਦੀ ਗਈ ਤੇ ਹੌਲੀ ਹੌਲੀ ਆਪਾਂ ਵੀ ਉਹਨਾਂ ਹੀ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਦੁਬਾਰਾ ਤਕਰੀਬਨ ਪਹੁੰਚ ਚੁੱਕੇ ਹਾਂ। ਕੋਈ ਬਹੁਤਾ ਫਰਕ ਨਹੀਂ ਰਹਿ ਗਿਆ, ਵਿਪਰਵਾਦ ਦੇ ਘੇਰੇ ਦੇ ਵਿੱਚ ਸਿੱਖ ਧਰਮ ਵੀ ਆ ਚੁੱਕਾ ਆ। ਉਸੇ ਤਰ੍ਹਾਂ ਦੀਆਂ ਰਵਾਇਤਾਂ, ਉਸੇ ਤਰ੍ਹਾਂ ਦਾ ਜਿਵੇਂ ਇੱਕ ਦੂਸਰੇ ਨਾਲ ਨਫ਼ਰਤ, ਇੱਕ ਦੂਸਰੇ ਨਾਲ ਲਾਗਬਾਜ਼ੀ, ਉਹ ਸਾਰਾ ਕੁਛ ਹੋਈ ਜੋ ਵਿਪਰਵਾਦ ਚਾਹੁੰਦਾ ਸੀ, ਉਸੇ ਤਰੀਕੇ ਦਾ ਕੰਮ ਸਾਡੇ ਧਰਮ ਦੇ ਵਿੱਚ ਵੀ ਤਕਰੀਬਨ ਦੁਬਾਰਾ ਵਾਪਸ ਆ ਚੁੱਕਿਆ। ਕਾਰਨ ਇੱਕੋ ਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਛੱਡ ਕੇ ਹਜੇ ਵੀ ਜਿਹੜਾ ਵਿਪਰਵਾਦੀ ਜਿਹੜੀ ਰੀਤ ਹੈ ਕਿ ਦੇਹ ਦੇ ਪੁਜਾਰੀ ਆਪਾਂ ਬਣ ਕੇ ਰਹਿ ਗਏ ਹਾਂ, ਅਤੇ ਜਿਹੜਾ ਅਸਲ ਮਕਸਦ ਸੀ ਗੁਰਬਾਣੀ ਨੂੰ ਸੰਪਾਦਨ ਕਰਨ ਦਾ ਗੁਰੂ ਅਰਜਨ ਸਾਹਿਬ ਜੀ ਦਾ, ਉਸ ਪਾਸੇ ਵੱਲ ਸਾਡਾ ਧਿਆਨ ਹਾਲੇ ਬਹੁਤ ਘੱਟ ਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗਈ ਤਾਂ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਹੋਰ ਜਿਹੜੀ ਇੱਕ ਦੇਣ ਦਿੱਤੀ ਪੰਜਾਬੀ ਖਿੱਤੇ ਨੂੰ, ਉਹ ਸੀਗੀ ਕਿ ਪੰਜਾਬੀ ਬੋਲੀ, ਪੰਜਾਬੀ ਲਿਪੀ। ਪੰਜਾਬੀ ਬੋਲੀ ਦਾ ਚਲੋ ਬਹੁਤ ਚਿਰ ਤੋਂ, ਬਹੁਤ ਸਮੇਂ ਤੋਂ ਚੱਲ ਰਹੀ ਸੀ, ਪਰ ਇਸ ਦੀ ਕੋਈ ਆਪਣੀ ਲਿਪੀ ਨਹੀਂ ਸੀ, ਇਸ ਦਾ ਲਿਖਣ ਦਾ ਕੋਈ ਉਹ ਆਪਣਾ ਕੋਈ ਉਹ ਨਹੀਂ ਸੀ। ਇਹਦੇ ਬਾਰੇ ਵੱਖਰੇ ਵੱਖਰੇ ਖਿਆਲਾਤ ਨੇ ਕਿ ਜਿਹੜੀ ਗੁਰਬਾਣੀ ਗੁਰਮੁਖੀ ਦੀ ਜਿਹੜੀ ਇਹ ਕਾਢ ਕਿਵੇਂ ਕੱਢੀ ਗਈ, ਪਰ ਜਿਹੜੇ ਲਿਖਤੀ ਸਬੂਤ ਉਹ ਇਹੀ ਮਿਲਦੇ ਨੇ ਕਿ ਗੁਰੂ ਸਾਹਿਬ ਦੇ ਕਾਲ ਤੋਂ ਪਹਿਲਾਂ ਜਿਹੜੀ ਪੰਜਾਬੀ ਜਿਹੜੀ ਲਿਪੀ ਸੀ ਉਹ ਉਸ ਦੀ ਹੋਂਦ ਨਹੀਂ ਸੀ। ਜਾਂ ਜੇ ਹੋਏਗੀ ਵੀ ਇਹ ਗੁਰੂ ਅਰਜਨ ਸਾਹਿਬ ਜੀ ਦੇ ਕਾਲ ਤੋਂ ਹੀ ਜ਼ਿਆਦਾ ਪ੍ਰਚਲਿਤ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਇਕੱਠੀ ਕੀਤੀ ਸੀ ਉਹ ਬਿਲਕੁਲ ਉਸੇ ਹੀ ਜਿਹੜੇ ਭਾਸ਼ਾ ਦੇ ਵਿੱਚ ਅਤੇ ਉਸੇ ਹੀ ਲਿਪੀ ਦੇ ਵਿੱਚ ਸੀ ਜਿੱਥੋਂ ਜਿੱਥੋਂ ਵੀ ਇਕੱਤਰ ਕੀਤੀ ਗਈ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਨੇ ਸੰਪਾਦਨ ਕੀਤੀ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਿ ਜਿਹੜੀ ਭਾਸ਼ਾ ਆ ਉਹ ਨਾ ਬਦਲੀ ਜਾਵੇ, ਜਿਹੜੀ ਲਿਪੀ ਹੈ ਉਹ ਜ਼ਰੂਰ ਪੰਜਾਬੀ ਹੈ। ਇਸੇ ਕਰਕੇ ਹੀ ਜਿਹੜੇ ਗੁਰਬਾਣੀ ਦੇ ਜਦੋਂ ਅਰਥ ਕਰਨੇ ਪੈਂਦੇ ਨੇ ਤਾਂ ਉਹ ਆਸਰਾ ਲੈਣਾ ਪੈਂਦਾ ਹੈ ਉਹਨਾਂ ਭਾਸ਼ਾਵਾਂ ਦਾ।
ਹਾਂਜੀ ਹਾਂਜੀ, ਸੋ ਜਿੱਥੇ ਆਪਾਂ ਪੰਜਵੇਂ ਪਾਤਸ਼ਾਹ ਦੇ ਜੀਵਨ ਦੇ ਉੱਤੇ ਝਾਤ ਮਾਰ ਰਹੇ ਹਾਂ, ਵੀਰ ਸਾਹਿਬ ਸਿੰਘ ਨੇ ਕਾਫੀ ਚੀਜ਼ਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਬਾਰੇ ਤੁਹਾਡੇ ਨਾਲ ਕੀਤੀਆਂ ਨੇ, ਅਤੇ ਹੋਰ ਵੀ ਕਾਫੀ ਆਪਾਂ ਚੱਲਦੇ ਪ੍ਰੋਗਰਾਮ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਬਾਬਤ ਹੀ ਆਪਾਂ ਜਿਹੜੀ ਥੋੜ੍ਹੀ ਜਿਹੀ ਵਿਚਾਰ ਹੋਰ ਕਰਾਂਗੇ, ਅਤੇ ਫਿਰ ਆਪਾਂ ਅਗਲੀਆਂ ਜਿਹੜੀਆਂ ਵਿਚਾਰਾਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨ ਦੇ ਉੱਤੇ ਝਾਤ ਮਾਰਦੇ ਹਾਂ, ਉਹਨਾਂ ਨੇ ਮਨੁੱਖਤਾ ਦੇ ਲਈ ਬਹੁਤ ਵੱਡਾ ਜਿਹੜਾ ਇੱਕ ਕੰਮ ਜਿਹੜੇ ਆਰੰਭੇ, ਸਭ ਤੋਂ ਪਹਿਲਾਂ ਜਿਹੜੇ ਤਾਲ ਬਣਾਉਣੇ ਸ਼ੁਰੂ ਕੀਤੇ ਸਰੋਵਰ ਜਿਹੜੇ ਆ, ਅਤੇ ਉਹਦੇ ਨਾਲ ਹੀ ਜਿਹੜੇ ਆ ਪਿੰਡ ਵੀ ਜਿਹੜੇ ਆ ਵਸੇ, ਬਹੁਤ ਕੁਝ ਉਹਨਾਂ ਨੇ ਕੀਤਾ ਮਨੁੱਖਤਾ ਦੇ ਲਈ। ਉਹਦੇ ਕਾਰਨ, ਉਹਦੇ ਲੱਛਣ ਜਿਹੜੇ ਨੇ ਜਦੋਂ ਅਸੀਂ ਸਮਝਦੇ ਹਾਂ, ਇਤਿਹਾਸ ਨੂੰ ਜਦੋਂ ਫਰੋਲਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਵੇਂ ਪਾਤਸ਼ਾਹ ਨੇ ਮਨੁੱਖਤਾ ਦੀ ਭਲੇ ਦੇ ਲਈ ਆਪ ਜਿੱਥੇ ਕੰਮ ਸ਼ੁਰੂ ਕੀਤੇ, ਆਪ ਜਿੱਥੇ ਉਹ ਕੰਮ ਕਰਨੇ ਚਾਹੇ, ਨਾਲ ਨਾਲ ਸੰਗਤ ਨੂੰ ਵੀ ਪ੍ਰੇਰਿਤ ਕੀਤਾ, ਔਰ ਇੱਕ ਵੱਡੀ ਜਾਗਰਤੀ ਜਿਹੜੀ ਹੈ ਸਿੱਖ ਸੰਗਤ ਦੇ ਵਿੱਚ ਉਹਨਾਂ ਨੇ ਲਿਆਂਦੀ। ਅਤੇ ਜੇਕਰ ਅਸੀਂ ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰਾਂਗੇ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਕਿਹੋ ਜਿਹੀ ਸੀ, ਕਿਵੇਂ ਸੀ, ਕਿੱਦਾਂ ਸੀ, ਅਤੇ ਆਪਾਂ ਜਿਹੜੇ ਉਹਨਾਂ ਦੇ ਥੋੜ੍ਹਾ ਜਿਹਾ ਉਹਨਾਂ ਦੇ ਆਪਾਂ ਵਿਚਾਰ ਕਰਦੇ ਚੱਲਾਂਗੇ, ਅਤੇ ਜਿੱਥੇ ਉਹ ਸ਼ਾਂਤੀ ਦੇ ਪਹੁੰਚ, ਧੀਰਜ ਅਤੇ ਨਿਮਰਤਾ, ਉਪਕਾਰ ਦੀ ਮੂਰਤ, ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ। ਅਤੇ ਜੇਕਰ ਅਸੀਂ ਸ਼ਹਾਦਤ ਨੂੰ ਦੇਖਦੇ ਹਾਂ, ਉਹਨਾਂ ਨੂੰ ਇੱਕ ਲੰਮਾ ਅਰਸਾ ਹੋ ਗਿਆ ਉਹਨਾਂ ਦੀ ਹੋਈ ਸ਼ਹਾਦਤ ਨੂੰ। ਸਿੱਖ ਪੰਥ ਵਿੱਚ ਗੁਰੂ ਜੀ ਦੀ ਸ਼ਹਾਦਤ ਅਤੇ ਪ੍ਰੇਰਨਾ ਦਾ ਜਜ਼ਬਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਅੱਜ ਵੀ ਜਦੋਂ ਕੌਮ ਨੂੰ ਕਿਤੇ ਲੋੜ ਪੈਂਦੀ ਹੈ ਤੇ ਉਹਨਾਂ ਦੀ ਸ਼ਹਾਦਤ ਦੀ ਗੱਲ, ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਸਾਡਿਆਂ ਬੁਲਾਰਿਆਂ ਵੱਲੋਂ, ਸਾਡਿਆਂ ਜਿਹੜੇ ਤੇ ਉਸ ਦੇ ਨਾਲ ਹੀ ਹੋਰ ਅੱਗੇ ਜਦੋਂ ਵੇਖਦੇ ਹਾਂ, ਉਹਨਾਂ ਨੇ ਜਿੱਥੇ ਇਹ ਕੰਮ ਜਿਹੜੇ ਨੇ ਕੀਤੇ ਨੇ ਤੇ ਉੱਥੇ ਨਾਲ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਬਚਪਨ ਹੈ ਉਹ ਸੰਗਤਾਂ ਵਿੱਚ ਵਿਚਰਿਆ ਹੈ ਤੇ ਜਿਸ ਸਦਕਾ ਸੇਵਾ ਸਿਮਰਨ ਸਿਆਣਪ ਸਤਿਕਾਰ ਪ੍ਰੇਮ ਉਪਕਾਰਤਾ ਨਿਮਰਤਾ ਸ਼ਾਂਤ ਸੁਭਾਅ ਵਰਗੇ ਸਭ ਗੁਣ ਵਿਰਸੇ ਵਿੱਚੋਂ ਹੀ ਉਹਨਾਂ ਨੇ ਪ੍ਰਾਪਤ ਕੀਤੇ ਗੁਰਬਾਣੀ ਦੀ ਡੂੰਘਾਈ ਕਾਵਿ ਸੌਲੀ ਅਤੇ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਦੋਹਿਤਾ ਬਾਣੀ ਕਾ ਬੋਹਿਥਾ ਉੱਥੇ ਭੱਟਾਂ ਨੇ ਵੀ ਬਾਣੀ ਵਿੱਚ ਉਪਮਾ ਲਿਖ ਕੇ ਕਿਹਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਭਾਵ ਕੇ ਗੁਰੂ ਹੈ ਗੁਰੂ ਅਰਜਨ ਸਾਹਿਬ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾ ਦੀ ਪਛਾਣ ਕਰ ਲਈ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਕੀ ਨੇ ਤੇ ਉਹਨਾਂ ਨੂੰ ਧਾਰਨ ਕਿਸ ਤਰੀਕੇ ਨਾਲ ਕਰਨਾ ਹੈ ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਈਫ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪੰਜਵੇਂ ਪਾਤਸ਼ਾਹ ਨੇ ਜਿੱਥੇ ਲਾਹੌਰ ਦੇ ਵਿੱਚ ਪਏ ਕਾਲ ਸਮੇਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕਰਕੇ ਆਪਾ ਪਰਖਾ ਦਾ ਭਾਵਨਾ ਨੂੰ ਦੂਰ ਕੀਤਾ ਉੱਥੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਊਚ ਨੀਚ ਦੀ ਭਾਵਨਾ ਅਤੇ ਧਰਮ ਨਿਰਪੱਖ ਦੇ ਦ੍ਰਿਸ਼ਟਾਂਤ ਨੂੰ ਸੰਸਾਰ ਦੇ ਅੱਗੇ ਲਿਆ ਕੇ ਪੇਸ਼ ਕੀਤਾ ਤੇ ਕਈ ਖੂਹ ਬੋਲੀਆਂ ਦਾ ਵੀ ਨਿਰਮਾਣ ਕੀਤਾ ਬਹੁਤ ਵੱਡੀ ਪੱਧਰ ਤੇ ਉਹਨਾਂ ਨੇ ਬੋਲੀਆਂ ਤੇ ਖੂਹ ਬੋਲੀ ਆਪਾਂ ਸਮਝਦੇ ਹਾਂ ਕਿ ਜਦੋਂ ਆਪਾਂ ਅੱਜ ਵੀ ਦਰਸ਼ਨਾਂ ਨੂੰ ਜਾਂਦੇ ਹਾਂ ਤੇ ਆਪਾਂ ਨੂੰ ਪਤਾ ਹੋਵੇਗਾ ਕਿ ਬੋਲੀ ਕੀ ਹੈ ਕਹਿਣ ਦਾ ਭਾਵ ਕਿ ਉਹਨਾਂ ਨੇ ਮਨੁੱਖਤਾ ਦੀ ਸੇਵਾ ਤੇ ਮਨੁੱਖਤਾ ਦੀ ਸਾਂਭ ਸੰਭਾਲ ਦੇ ਲਈ ਦਬੜੇ ਕੁਚਲਿਆਂ ਲੋਕਾਂ ਦੀ ਦੇਖਭਾਲ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਬਤੀਤ ਕੀਤਾ ਹੈ ਤੇ ਸਿੱਖ ਧਰਮ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਨਿਡਰਤਾ ਹੱਕ ਸੱਚ ਲਈ ਮਰ ਮਿਟਣ ਅਤੇ ਸਖੀ ਸਰਵਰ ਤੇ ਬੁੱਤ ਪੂਜਾ ਤੋਂ ਪੂਰਨ ਰੂਪ ਵਿੱਚ ਰੋਕਿਆ ਧਰਮ ਦੇ ਪ੍ਰਚਾਰ ਲਈ ਦੂਰ ਦੁਰਾਡੇ ਪ੍ਰਚਾਰ ਸੈਂਟਰ ਖੋਲ੍ਹੇ ਸਿੱਖੀ ਦਾ ਵਾਧਾ ਪ੍ਰਚਾਰ ਪਸਾਰ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾਪਨਾ ਦੀ ਅਸਲ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦੋ ਮੁੱਖ ਕਾਰਨ ਹੁੰਦੇ ਨੇ ਤੇ ਇਹ ਜਿਹੜੀ ਆਪਾਂ ਸ਼ਹਾਦਤ ਦੀ ਗੱਲ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ ਤੇ ਕਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ ਤੇ ਪਰ ਜੇਕਰ ਅਸੀਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜਿਹੜੀ ਉਹਨਾਂ ਨੇ ਸਾਨੂੰ ਗੁਰਬਾਣੀ ਦਿੱਤੀ ਹੈ ਜੇਕਰ ਅਸੀਂ ਉਹਨੂੰ ਵਿਚਾਰਾਂਗੇ ਜੇਕਰ ਅਸੀਂ ਉਹਨੂੰ ਪੜ੍ਹਾਂਗੇ ਉਹ ਇੱਕ ਅਥਾਹ ਜਿਹੜਾ ਬਰਮਾਲਾ ਦਾ ਸਮੁੰਦਰ ਹੈ ਗੁਰਬਾਣੀ ਰੂਪ ਦੇ ਵਿੱਚ ਤੇ ਉਹ ਬੜਾ ਹੀ ਨਿਰੰਤਰ ਹੈ ਬੜਾ ਹੀ ਉਹਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਹੈ ਸੋ ਜਿਹੜੀਆਂ ਅੱਜ ਤੋਂ ਆਪਾਂ ਜਿੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਿਵੇਂ ਹੁੰਦੀ ਹੈ ਅਗਲਾ ਜਿਹੜਾ ਚੈਪਟਰ ਹੈ ਤੇ ਨਾਲ ਹੀ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਜੂਨ 84 ਦਾ ਘੱਲੂਘਾਰਾ ਵਾਪਰਿਆ ਉਹਦੇ ਵੱਲ ਨੂੰ ਵੀ ਨਾਲ ਲੈ ਕੇ ਜੋੜਾਂਗੇ ਕਿਉਂਕਿ ਇਹ ਦੋਨੋਂ ਹੀ ਜਿਹੜੇ ਕੰਸੈਪਟ ਨੇ ਦੋਨੋਂ ਹੀ ਜਿਹੜੇ ਘੱਲੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਘੱਲੂਘਾਰਾ ਇਹ ਦੋਨੋਂ ਹੀ ਇੱਕ ਦਿਨ ਆਏ ਨੇ ਕਿਉਂਕਿ ਸੰਗਤਾਂ ਵੱਡੀ ਰੂਪ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਲਈ ਤਾਂ ਇਕੱਤਰ ਹੋਈਆਂ ਸਨ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ
ਜੀ ਬਿਲਕੁਲ ਜੀ ਇਹ ਥੋੜਾ ਜਿਹਾ ਜਿਹੜਾ ਇਹ ਪੱਖ ਹੈ ਨਾ ਜਿਹੜਾ 1984 ਦੇ ਘੱਲੂਘਾਰੇ ਦਾ ਜਿਹੜਾ ਆਮ ਸੰਗਤ ਦਾ ਜਿਹੜਾ ਜਿਹੜਾ ਕਾਣ ਹੋਇਆ ਉਹ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਉਸ ਨੂੰ ਜਾਇਜ਼ ਨਹੀਂ ਠਹਿਰਾ ਸਕਦੇ ਠੀਕ ਹੈ ਕਿ ਜਿਹੜਾ ਜੋ ਖਾੜਕੂ ਸਿੰਘਾਂ ਦੇ ਨਾਲ ਸੀਗਾ ਜੋ ਸਰਕਾਰ ਦਾ ਚੱਲਦਾ ਸੀ ਉਹਦੇ ਹੋਰ ਬਹੁਤ ਢੰਗ ਸੀ ਬਹੁਤ ਬਚਾਅ ਕੀਤਾ ਜਾ ਸਕਦਾ ਸੀ ਕੋਈ ਹੋਰ ਦਿਨ ਉਸ ਨੂੰ ਹੋਰ ਦਿਨ ਕੀਤਾ ਜਾ ਸਕਦਾ ਸੀ ਪਰ ਜਾਣ ਬੁੱਝ ਕੇ ਜਿਹੜਾ ਉਹ ਉਸ ਦਿਨ ਦਾ ਜਿਹੜਾ ਇਹ ਕਾਰਨਾਮਾ ਉਹ ਕਈ ਤਰ੍ਹਾਂ ਦੇ ਜਿਹੜੇ ਰੋਸ ਪੈਦਾ ਕਰਦਾ ਆ ਸਿੱਖ ਮਨਾਂ ਦੇ ਵਿੱਚ ਇਹੀ ਕਾਰਨ ਹੈ ਕਿ ਜਿਹੜਾ ਅੱਜ ਵੀ ਜਦੋਂ ਉਸ ਘੱਲੂਘਾਰੇ ਦਾ ਜ਼ਿਕਰ ਆਉਂਦਾ ਹੈ ਤਾਂ ਆਮ ਸੰਗਤ ਨੂੰ ਇਹ ਜਿਹੜਾ ਇਹ ਘੱਲੂਘਾਰਾ ਇਹ ਭੁੱਲਦਾ ਨਹੀਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਬਾਰੇ ਅਸੀਂ ਬਿਲਕੁਲ ਬਕਾਇਦਾ ਪੂਰਾ ਕਰਾਂਗੇ ਪਰ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਬਕਾਇਦਾ ਮਤਲਬ ਬਕਾਇਦਾ ਉਸਨੂੰ ਸਿਰੇ ਚੜਾਇਆ ਗਿਆ ਮਤਲਬ ਉਸਨੂੰ ਇਹ ਕੋਈ ਇਉਂ ਨਹੀਂ ਸੀ ਕੋਈ ਫੈਸਲਾ ਕੋਈ ਸਮੇਂ ਦੀ ਜ਼ਾਲਮ ਹਕੂਮਤ ਦਾ ਕੋਈ ਇੱਕ ਇਹ ਕੋਈ ਇੱਦਾਂ ਦਾ ਕੋਈ ਫੈਸਲਾ ਨਹੀਂ ਸੀ ਵੀ ਸ਼ਰੇਆਮ ਜਾ ਕੇ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਬਕਾਇਦਾ ਇਸ ਦਾ ਪਿੜ ਬੰਨਿਆ ਗਿਆ ਬੜੇ ਲੰਮੇ ਸਮੇਂ ਤੋਂ। ਹੌਲੀ ਹੌਲੀ ਜਿਹੜੀਆਂ ਗੱਲਾਂ ਫੈਲਾਈਆਂ ਗਈਆਂ, ਝੂਠੀਆਂ ਗੱਲਾਂ ਫੈਲਾਈਆਂ ਗਈਆਂ ਬਈ ਗੁਰਬਾਣੀ ਦੇ ਵਿੱਚ ਜੀ ਮੁਸਲਮਾਨਾਂ ਦੇ ਖਿਲਾਫ ਇਹ ਗੱਲ ਕੀਤੀ ਗਈ ਹੈ, ਜਿਹੜਾ ਕਿ ਉਸ ਸਮੇਂ ਬੜਾ ਵੱਡਾ ਇੱਕ ਸੀਗਾ, ਹਕੂਮਤ ਦੇ ਲਈ ਬੜੀ ਇੱਕ ਕਾਰਗਰ ਹਥਿਆਰ ਸੀ ਕਿਉਂਕਿ ਬਹੁਤਾਤ ਉਸ ਸਮੇਂ ਹਕੂਮਤ ਦੇ ਵਿੱਚ ਮੁਸਲਮਾਨਾਂ ਦੀ ਸੀ। ਅਤੇ ਪਰ ਉਸਦਾ ਜਿਹੜਾ ਜਵਾਬ ਦਿੱਤਾ ਗਿਆ ਗੁਰੂ ਸਾਹਿਬਾਨਾਂ ਵੱਲੋਂ, ਅਤੇ ਫਿਰ ਪਰ ਫਿਰ ਵੀ ਉਹਨੇ ਇੱਕ ਉਸਨੇ ਗੱਲ ਤੋੜ ਦਿੱਤੀ ਕਿ ਇਹ ਇੱਕ ਖਤਰਾ ਮਹਿਸੂਸ ਕਰ ਰਹੇ ਸੀ ਸਾਰੇ, ਉਹ ਜ਼ਾਲਮ ਹਕੂਮਤ ਖਤਰੇ ਨੂੰ ਭਾਂਪ ਗਈ ਸੀ ਕਿ ਖਤਰਾ ਹੈ। ਅਤੇ ਫਿਰ ਜਿਹੜੇ ਉਹਨਾਂ ਦੇ ਆਪਣੇ ਕਰਿੰਦੇ ਸੀ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ, ਜਿਹੜੇ ਮਤਲਬ ਆਪਣੇ ਆਪ ਨੂੰ ਹਿੰਦੂ ਧਰਮ ਦੇ ਨਾਲ ਸੰਬੰਧਿਤ ਦਿਖਾਉਂਦੇ ਸੀ, ਜਿਹੜੇ ਉਸ ਸਮੇਂ ਹਕੂਮਤ ਦੇ ਲਈ ਕੰਮ ਵੀ ਕਰਦੇ ਸੀ, ਅਤੇ ਫਿਰ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। ਇਹ ਜਿਹੜੀਆਂ ਗੱਲਾਂ ਏ, ਇਹ ਜਿਹੜੀ ਰਾਜਨੀਤੀ ਦੀਆਂ ਇਹ ਗੱਲਾਂ ਨੇ, ਇਹਨਾਂ ਨੂੰ ਵੀ ਸਮਝਣਾ ਬੜਾ ਜ਼ਰੂਰੀ ਹੈ ਕਿ ਜਦੋਂ ਜ਼ਾਲਮ ਹਕੂਮਤ ਆਪਣਾ ਜ਼ੁਲਮ ਕਰਦੀ ਹੈ ਤਾਂ ਉਹ ਬਹੁਤਾਤ ਦੇ ਵਿੱਚੋਂ ਜਿਸ ਦੇ ਉੱਤੇ ਜ਼ੁਲਮ ਕਰਨਾ ਉਸ ਦੇ ਹੀ ਨੁਮਾਇੰਦਿਆਂ ਨੂੰ ਚੁਣਦੀ ਹੈ। ਤੇ ਇਹ ਜਿਹੜਾ ਵਰਤਾਰਾ ਤੁਸੀਂ
ਹਾਂਜੀ ਜੇਕਰ ਹਾਂਜੀ ਵਰਤਾਰੇ ਦੀ ਗੱਲ ਤੁਸੀਂ ਕਰੀ ਹੈ, ਉਹਦਾ ਵਰਤਾਰਾ ਆਪਾਂ ਬਾਖੂਬੀ ਜਿਹੜਾ ਆ ਜੂਨ 1984 ਨੂੰ ਜੋ ਘੱਲੂਘਾਰਾ ਵਾਪਰਿਆ ਉਹਦੇ ਤੋਂ ਵੇਖ ਸਕਦੇ ਹਾਂ। ਤੇ ਜੇਕਰ ਆਪਾਂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਤੇ ਨਾਲ ਹੀ ਉਹਨਾਂ ਨੇ ਸੰਗਤਾਂ ਦੇ ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲੋ ਜੀ ਨੂੰ ਇਹਨਾਂ ਕੰਮਾਂ ਲਈ ਜਥੇਦਾਰ ਥਾਪਿਆ ਹੈ। ਉਹ ਕੰਮ ਕਿਹੜੇ ਸਨ ਜਿਨ੍ਹਾਂ ਲਈ ਇਹਨਾਂ ਦੋਹਾਂ ਸ਼ਖਸੀਅਤ ਨੂੰ ਜਥੇਦਾਰ ਥਾਪਿਆ ਹੈ? ਉਹ ਕੰਮ ਸਨ ਧਰਮ ਦਾ ਪ੍ਰਚਾਰ ਕਰਨਾ, ਨਿਮਾਣੇ ਅਤੇ ਨਥਾਣਿਆਂ ਦੀ ਦੇਖਭਾਲ ਕਰਨੀ, ਉਹਨਾਂ ਦੀਆਂ ਜਿਹੜੇ ਲੋੜਵੰਦ ਸਨ ਉਹਨਾਂ ਨੂੰ ਸਾਂਭਣਾ ਅਤੇ ਉਹਨਾਂ ਦੇ ਬਾਰੇ ਅੱਗੇ ਜਿਹੜਾ ਉਹਨਾਂ ਨੂੰ ਜਿਹੜੀ ਹੋਰ ਸਹੂਲਤਾਂ ਤੇ ਪ੍ਰੋਵਾਈਡ ਕਰਨੀਆਂ ਜਾਂ ਉਹਨਾਂ ਨੂੰ ਸਹੂਲਤਾਂ ਦੇਣੀ ਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਬਹੁਤ ਕੁਝ ਜਿਹੜਾ ਆ ਸੰਗਤੀ ਰੂਪ ਦੇ ਵਿੱਚ ਅੰਮ੍ਰਿਤਸਰ ਦੇ ਵਿਖੇ ਪਹੁੰਚਦੀਆਂ ਨੇ। ਤੇ ਇਸੇ ਤਰ੍ਹਾਂ ਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ 1586 ਈਸਵੀ ਵਿੱਚ ਸੰਤੋਖ ਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ। ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ 1588 ਵਾਲੇ ਦਿਨ, ਜਾਂ ਇਹ ਵੀ ਕਹਿ ਸਕਦੇ ਹਾਂ ਡੇਟਾਂ ਜਿਹੜੀਆਂ ਆ, ਕਿਉਂਕਿ ਇਤਿਹਾਸ ਅਸੀਂ ਸਿਰਜਿਆ ਬਹੁਤ ਹੈ ਸਾਂਭਿਆ ਘੱਟ ਹੈ, ਕਿਤੇ ਡੇਟਾਂ ਦਾ ਹੇਰ ਫੇਰ ਹੋ ਸਕਦਾ ਥੋੜ੍ਹਾ ਬਹੁਤਾ ਕਿਤੇ ਇੱਧਰ ਉੱਧਰ। ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਜਿਹੜਾ ਹੈ ਉਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਤੋਂ ਕਰਵਾਇਆ ਹੈ, ਜਿਨ੍ਹਾਂ ਦਾ ਪੂਰਾ ਨਾਮ ਮੁਆਇਨ ਉਲ ਇਸਲਾਮ ਹੈ। ਤੇ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ, ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ, ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਪੈਂਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚਖੰਡ ਹੈ? 1590 ਤੱਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਬਾਬਾ ਬੁੱਢਾ ਜੀ ਦੀ ਅਰਦਾਸਾਂ ਸੋਧਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਸਨ ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ, ਅਤੇ ਗੁਰੂ ਸਾਹਿਬਾਨ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ, ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸਦੇ ਪੁੱਤਰ ਅਮੀਰ ਦੀਨ ਦੀ ਸਖੀ ਸਰਬਰਾਂ ਦੇ ਵੱਧ ਰਹੇ ਮੁਸਲਮਾਨੀ ਪ੍ਰਭਾਵ ਨੂੰ ਰੋਕਣਾ ਸੀ। ਇਸ ਲਈ ਆਪ ਜੀ ਨੂੰ ਖੁਦ ਪ੍ਰਚਾਰ ਹਿੱਤ ਖਡੂਰ ਸਾਹਿਬ ਹੋਰ ਇਲਾਕਿਆਂ ਵਿੱਚ ਗਏ। ਤਰਨ ਤਾਰਨ ਵਿੱਚ ਕੋਹੜੀ ਘਰ ਬਣਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬਦਲ ਕੇ ਕੋਹੜਿਆਂ ਦਾ ਕੋਹੜ ਹਮੇਸ਼ਾ ਲਈ ਖਤਮ ਕੀਤਾ। 1593 ਵਿੱਚ ਆਪ ਜੀ ਨੇ ਜਲੰਧਰ ਕੋਲ ਦੁਆਬੇ ਵਿੱਚ ਧਰਮ ਪ੍ਰਚਾਰ ਕੇਂਦਰ ਹਿੱਤ ਕਰਤਾਰਪੁਰ ਵਸਾਇਆ, ਮਾਤਾ ਗੰਗਾ ਜੀ ਦੇ ਨਾਮ ਤੇ ਖੂਹ ਲਗਵਾਏ। 1594 ਈਸਵੀ ਨੂੰ ਆਪ ਜੀ ਨੇ ਗੁਰੂ ਕੀ ਬਡਾਲੀ ਨੂੰ ਧਰਮ ਪ੍ਰਚਾਰ ਹਿੱਤ ਪੱਕਾ ਟਿਕਾਣਾ ਬਣਾਇਆ। ਇੱਥੇ ਹੀ 6ਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਹਨਾਂ ਹੀ ਸਾਲਾਂ ਵਿੱਚ ਸੋਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਨੇ 2 ਹਾਟੇ 4 ਹਾਟੇ ਖੂਹ ਲਗਵਾਏ। ਗੁਰੂ ਕੀ ਬਟਾਲੀ ਦੇ ਪੱਛਮ ਵੱਲ ਸ਼ੇਹਰਟਾ ਖੂਹ ਹੈ, ਜਿੱਥੇ ਗੁਰਦੁਆਰਾ ਸ਼ੇਹਰਟਾ ਸਾਹਿਬ ਹੈ, ਤੇ ਉੱਥੇ ਵੀ ਇਹ ਸਾਰਾ ਜਿੰਨਾ ਵੀ ਦੇਣ ਹੈ ਉਸ ਏਰੀਏ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ। ਲਕਾਈ ਨੂੰ ਦੇਖਣਾ, ਲਕਾਈ ਨੂੰ ਸਾਂਭਣਾ, ਲਕਾਈ ਦੀਆਂ ਲੋੜਾਂ ਨੂੰ ਪੂਰੀਆਂ ਕਰਨੀਆਂ ਗੁਰੂ ਸਾਹਿਬਾਨ ਨੇ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਉਸ ਸਮੇਂ ਬੌਲੀਆਂ ਤੇ ਖੂਹਾਂ ਦਾ ਨਿਰਮਾਣ ਕਰਨਾ ਇੱਕ ਬਹੁਤ ਵੱਡਾ ਪਰ ਉਪਕਾਰ ਸੀ ਤੇ ਬਹੁਤ ਵੱਡਾ ਉਪਰਾਲਾ ਸੀ। ਹੋਰ ਵੀ ਬਹੁਤ ਕੁਝ ਉਹਨਾਂ ਦੀ ਜੀਵਨ ਦੇ ਉੱਤੋਂ ਸਾਨੂੰ ਵੇਖਣ ਨੂੰ ਮਿਲਦਾ ਹੈ, ਬਹੁਤ ਕੁਝ, ਬਹੁਤ ਜਿਹੜੀਆਂ ਨਿਸ਼ਾਨੀਆਂ ਉਹਨਾਂ ਦੀਆਂ ਕਾਰ ਸੇਵਾ ਦੇ ਨਾਂ ਦੇ ਥੱਲੇ ਦਲੀਆਂ ਮੇਟ ਕਰ ਦਿੱਤੀਆਂ ਗਈਆਂ, ਸੰਖ ਮਰਮਰ ਦੇ ਸ਼ੀਸ਼ਿਆਂ ਦੇ ਥੱਲੇ ਪੱਥਰਾਂ ਦੇ ਥੱਲੇ ਉਹਨਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਨੂੰ ਖਤਮ ਕਰ ਦਿੱਤਾ ਗਿਆ, ਦੱਬ ਦਿੱਤਾ ਗਿਆ ਸਾਡਿਆਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ। ਪਰ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਕੌਮਾਂ ਉਹੀ ਜੱਗ ਤੇ ਜਿਉਂਦੀਆਂ ਜਿਨ੍ਹਾਂ ਨੇ ਆਪਣਾ ਵਿਰਸਾ ਤੇ ਆਪਣਾ ਇਤਿਹਾਸ ਤੇ ਆਪਣੀਆਂ ਜੜ੍ਹਾਂ ਦੇ ਨਾਲ ਸਾਂਝ ਪਾ ਕੇ ਰੱਖੀ ਹੈ। ਉਹ ਕੌਮਾਂ ਹਮੇਸ਼ਾ ਹੀ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਜਿਨ੍ਹਾਂ ਨੇ ਆਪਣੇ ਇਤਿਹਾਸ ਨੂੰ ਆਪਣਿਆਂ ਪੁਰਖਿਆਂ ਦੇ ਕੀਤੇ ਹੋਏ ਕਾਰ ਕੰਮਾਂ ਨੂੰ ਅੱਗੇ ਪ੍ਰਚਲਿਤ ਨਹੀਂ ਕੀਤਾ। ਤੇ ਇਹਦੇ ਵਿੱਚ ਟਾਈਮ ਬਾਏ ਟਾਈਮ ਸਾਡੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੇ ਬਾਖੂਬੀ ਬੜੀ ਨਲਾਇਕੀ ਕੀਤੀ ਹੈ, ਜਾਣ ਬੁੱਝ ਕੇ ਵੀ ਉਹਨਾਂ ਨੇ ਬਹੁਤ ਕੁਝ ਜਿਹੜਾ ਹੈ ਨਾ ਇਸ ਖਿੱਤੇ ਨੂੰ ਪ੍ਰਫੁੱਲਤ ਨਾ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਵੀ ਪਾਇਆ ਹੈ। ਬਹੁਤ ਕੁਝ ਸਾਡੇ ਅੱਗੇ ਆ ਕੇ ਖੜ ਜਾਂਦਾ ਹੈ ਜਦੋਂ ਅਸੀਂ ਵਿਚਾਰਾਂ ਦੀ ਸਾਂਝ ਦੇ ਨਾਲ ਅੱਗੇ ਤੁਰਦੇ ਹਾਂ। ਪਰ ਹੁਣ ਇਸ ਤੋਂ ਅੱਗੇ ਜਿਹੜਾ ਅਸੀਂ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਨਾਲ ਸਾਂਝ ਪਾਉਣੀ ਹੈ ਕਿ ਇੰਨਾ ਕੁਝ ਕਰਦਿਆਂ ਹੋਇਆਂ, ਮਨੁੱਖਤਾ ਦੀ ਸੇਵਾ ਕਰਦਿਆਂ ਹੋਇਆਂ, ਇੰਨਾ ਕੁਝ ਉਪਰਾਲੇ ਕੀਤੇ ਮਨੁੱਖਤਾ ਦੇ ਲਈ, ਪਰ ਫਿਰ ਵੀ ਉਹਨਾਂ ਨੂੰ ਸ਼ਹਾਦਤ ਕਿਉਂ ਦੇਣੀ ਪਈ? ਉਹ ਜਿਹੜੇ ਕਾਰਨ ਹੈ ਆਉਣ ਵਾਲੇ ਜਿਹੜੇ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਉਹਨਾਂ ਵਿੱਚ ਆਪਾਂ ਉਹ ਗੱਲ ਤੁਹਾਡੇ ਨਾਲ ਉਹ ਤੱਥ ਜਿਹੜੇ ਨੇ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਹੁਣ ਆਪਾਂ ਆਪਣਾ ਅਗਲਾ ਜਿਹੜਾ ਸਾਡਾ ਚੈਪਟਰ ਹੈ ਉਹਨੂੰ ਸ਼ੁਰੂ ਕਰਦੇ ਹਾਂ। ਉਹ ਕਰਤਾਰ ਸਿੰਘ ਸਰਾਭਾ ਕੌਣ ਸੀ, ਕੀ ਲੋੜ ਪੈ ਗਈ ਸੀ ਉਸ ਗੱਭਰੂ ਨੂੰ, ਕੀ ਲੋੜ ਪੈ ਗਈ ਸੀ ਉਸਨੇ, ਉਹ ਕਿਹੜੇ ਕਿਹੜੇ ਦੇਸ਼ ਦੀ ਖਾਤਰ, ਕਿਹੜੇ ਦੇਸ਼ ਦੀ ਖਾਤਰ ਉਸਨੇ ਕੁਰਬਾਨੀ ਕੀਤੀ ਸੀ, ਇਹ ਵੀ ਸਾਨੂੰ ਵੇਖਣਾ ਪਵੇਗਾ। ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਸੀ, ਕਿਹੜੇ ਖਿੱਤੇ ਨੂੰ ਬਿਲੋਂਗ ਕਰਦਾ ਸੀ, ਉਹਦਾ ਮੰਤਵ ਕੀ ਸੀ, ਸਾਰਾ ਕੁਝ ਸਾਡੇ ਅੱਗੇ ਜਿਹੜਾ ਆ ਕੇ ਖੜ ਜਾਂਦਾ ਹੈ। ਇਹਨਾਂ ਗੱਲਾਂ ਦੇ ਉੱਤੇ ਅਸੀਂ ਅੱਜ ਵਿਚਾਰ ਕਰਨੀ ਹੈ ਤੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਦੇ ਉੱਤੇ 5-6 ਝਾਤ ਮਾਰਦੇ ਚੱਲਾਂਗੇ ਕਿਉਂਕਿ 20 ਮਿੰਟ ਸਾਡੇ ਕੋਲ ਸਮਾਂ ਜਿਹੜਾ ਬਚਿਆ ਹੈ। ਦੇਖਦੇ ਹਾਂ ਕਿ ਉਸ ਕਰਤਾਰ ਸਿੰਘ ਸਰਾਭੇ ਨੂੰ ਭਾਈ ਭੇਜਿਆ ਤਾਂ ਪੜ੍ਹਨ ਸੀ, ਇੰਟੈਲੀਜੈਂਟ ਬੰਦਾ ਸੀ, ਪੜ੍ਹਿਆ ਬਹੁਤ, ਪਰ ਉਹਨੂੰ ਕੀ ਲੋੜ ਪਈ, ਇੱਧਰਲੇ ਪਾਸੇ ਉਹਨੇ ਮੋੜ ਕਿਉਂ ਕੱਟਿਆ? ਪਰ ਤੂਫਾਨਾਂ ਦਾ ਸ਼ਾਹ ਸਵਾਰ ਸੀ। ਪਰ ਆਪਾਂ ਦੇਖਦੇ ਹਾਂ ਕਿ ਉਹ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਵਿੱਚੋਂ ਮਿਲਦੀਆਂ ਨੇ। ਉਹ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਸੀ, ਉਹ ਕਰਨਾ ਕੀ ਚਾਹੁੰਦਾ ਸੀ, ਉਹਦਾ ਬਚਪਨ ਦੇ ਵਿੱਚ ਉਹਦੇ ਕੋਲੋਂ ਕੀ ਖੁੱਸਿਆ ਸੀ ਜਿਹੜਾ ਉਹ ਲੱਭਦਾ ਰਿਹਾ, ਸਾਰੀਆਂ ਗੱਲਾਂ ਸਾਡੇ ਅੱਗੇ ਖੜ ਜਾਂਦੀਆਂ ਨੇ। ਤੇ ਆਪਾਂ ਇਸੇ ਤਰ੍ਹਾਂ ਜਿਹੜੇ ਰਹਿੰਦੇ ਸਮੇਂ ਤੱਕ ਆਪਾਂ ਜਿਹੜਾ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਜਦੋਂ ਜਾਣਾ ਹੈ ਤੇ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦੇ ਹਾਂ ਹੁਣ ਜੀ।
ਹਾਂਜੀ, ਬਕਾਇਦਾ ਜਿਵੇਂ ਉਹਨਾਂ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਜਿਹੜਾ ਉਹਨਾਂ ਦਾ ਪਿੰਡ ਸੀ ਸਰਾਭਾ ਲੁਧਿਆਣੇ ਤੋਂ, ਹੁਣ ਕੋਈ ਬਹੁਤਾ ਫਾਸਲਾ ਨਹੀਂ ਰਹਿ ਗਿਆ। ਪਿਛਲੀ ਵਾਰੀ ਜਦੋਂ ਮੈਂ ਭਾਰਤ ਦੇ ਵਿੱਚ ਸੀ, ਪੰਜਾਬ ਦੇ ਵਿੱਚ ਸੀ, ਤਾਂ ਉੱਧਰੋਂ ਲੁਧਿਆਣੇ ਦੇ ਵਿੱਚੋਂ ਲੰਘਣ ਦਾ ਮੌਕਾ ਮਿਲਿਆ ਅਤੇ ਉਹ ਕਿਉਂਕਿ ਮੇਨ ਰੋਡ ਦੇ ਉੱਤੇ ਕੁਛ ਘਟਨਾ ਵਾਪਰ ਗਈ ਅਤੇ ਜਿਹੜਾ ਡਰਾਈਵਰ ਸੀ ਉਹਨੇ ਰਸਤੇ ਵਿੱਚੋਂ ਦੀ ਪਾ ਲਿਆ ਅਤੇ ਪਿੰਡ ਸਰਾਭਾ ਜਿਹੜਾ ਅੱਗੇ ਹੁਣ ਤਕਰੀਬਨ ਲੁਧਿਆਣੇ ਦੇ ਵਿੱਚ ਹੀ ਆ ਚੁੱਕਾ ਆ, ਕੋਈ ਬਹੁਤਾ ਫਰਕ ਨਹੀਂ ਰਿਹਾ।
ਹਾਂਜੀ ਹਾਂਜੀ,
ਸ਼ਾਇਦ ਸਰਾਭਾ ਨਗਰ ਕਰਕੇ ਵੀ ਜਾਣਿਆ ਜਾਣ ਲੱਗਾ ਆ। ਉਹ ਪਿੰਡ ਵਾਲੇ ਪਿੰਡ ਦੇ ਵਿੱਚ ਬਕਾਇਦਾ ਮਤਲਬ ਕਰਤਾਰ ਸਿੰਘ ਸਰਾਭਾ ਜੀ ਦਾ ਜੋ ਵੀ ਆ ਉਹਨਾਂ ਨੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਮਤਲਬ ਮਾਣ ਸਤਿਕਾਰ ਦਿੱਤਾ ਆਪਣੇ ਵੱਲੋਂ।
ਹਾਂਜੀ,
ਇਹੀ ਜਿਹੜੀ ਹੁੰਦੀ ਹੈ ਫਕਰ ਕਰਨ ਦੀ ਗੱਲ ਹੁੰਦੀ ਹੈ, ਜਿਹੜੇ ਜਦੋਂ ਕੋਈ ਮਤਲਬ ਇਹੋ ਜਿਹੇ ਵੱਡੀ ਸ਼ਹਾਦਤ ਦਿੰਦਾ ਹੈ ਤਾਂ ਉਹਦਾ ਸਦੀਆਂ ਤੱਕ ਉਸ ਪਿੰਡ ਦਾ ਨਾਮ ਜਿੱਦਾਂ ਚੇਤੇ ਰੱਖਿਆ ਜਾਂਦਾ ਆ ਅਤੇ ਇਹੋ ਕੁਝ ਹੀ ਕਰਤਾਰ ਸਿੰਘ ਜੀ ਸਰਾਭਾ ਜਿਹੜਾ ਦੇ ਬਾਰੇ ਹੈ ਅਤੇ ਬੜਾ ਫਰਕ ਹੈ ਬਾਕੀ ਜਿਹੜੇ ਆਜ਼ਾਦੀ ਨੂੰ ਚਾਹੁਣ ਵਾਲੇ ਸੀ ਅਤੇ ਕਰਤਾਰ ਸਿੰਘ ਸਰਾਭਾ ਜੀ ਦੇ ਜਿਹੜੇ ਆਪਣੇ ਜਿਹੜੇ ਤਰੀਕੇ ਸੀ ਉਸ ਦੇ ਵਿੱਚ ਬਹੁਤ ਫਰਕ ਆ ਆਪੋ ਆਪਣੀ ਸੋਚ ਹੁੰਦੀ ਆ ਮਕਸਦ ਭਾਵੇਂ ਇੱਕ ਸੀ ਆਜ਼ਾਦੀ ਪਰ ਕਰਤਾਰ ਸਿੰਘ ਸਰਾਭਾ ਥੋੜ੍ਹਾ ਜਿਹਾ ਖੁੱਲ੍ਹੇ ਤੌਰ 'ਤੇ ਵਿਚਰਨ ਵਾਲਾ ਸ਼ਖਸ ਸੀ ਕੋਈ ਉਮਰ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਜਦੋਂ ਸ਼ਹਾਦਤ ਹੋਈ ਅਤੇ ਪਰ ਇੱਕ ਗੱਲ ਜਿਹੜੀ ਪੂਰੀ ਦੀ ਪੂਰੀ ਲਿਖਤ ਦੇ ਵਿੱਚੋਂ ਜੋ ਵੀ ਉਹਨਾਂ ਦੀ ਆਪਾਂ ਜੀਵਨੀ ਦੇ ਵਿੱਚੋਂ ਦੇਖਦੇ ਹਾਂ ਕਿ ਉਹ ਇੱਕ ਬਕਾਇਦਾ ਇੱਕ ਮਤਲਬ ਕਿਸੇ ਚੀਜ਼ ਦੀ ਪਰਵਾਹ ਨਾ ਕਰਨ ਵਾਲਾ ਬੇਪਰਵਾਹ ਲਾਪਰਵਾਹ ਨਹੀਂ ਬੇਪਰਵਾਹ ਕਿਸਮ ਦਾ ਸ਼ਖਸ ਸੀ ਉਹ ਜੋ ਉਸਦੇ ਮਨ ਚਿੱਤ ਦੇ ਵਿੱਚ ਆਉਂਦਾ ਸੀ ਉਹ ਕਰਕੇ ਹੀ ਮਤਲਬ ਉਸ ਦੀ ਇੱਛਾ ਹੁੰਦੀ ਸੀ ਕਿ ਇਸ ਨੂੰ ਪੂਰਾ ਕੀਤਾ ਜਾਵੇ ਜਿਵੇਂ ਉਹ ਉਸ ਸਮੇਂ ਛੋਟੀ ਸਭ ਬਹੁਤ ਛੋਟੀ ਉਮਰ ਦੇ ਵਿੱਚ ਜਹਾਜ਼ ਉਡਾਉਣਾ ਸਿੱਖਿਆ ਜਿਸ ਜਿਸ ਦੀ ਵੀ ਚੀਜ਼ ਦੀ ਲੋੜ ਉਹਨੂੰ ਲੱਗੀ ਕਿ ਆਜ਼ਾਦੀ ਦੇ ਰਾਹ ਦੇ ਵਿੱਚ ਆਹ ਚੀਜ਼ ਚਾਹੀਦੀ ਹੈ ਕਰਤਾਰ ਸਿੰਘ ਸਰਾਭਾ ਜੀ ਨੇ ਉਹ ਚੀਜ਼ ਸਿੱਖੀ ਛੋਟੀ ਜਿਹੀ ਉਮਰ ਦੇ ਵਿੱਚ ਜਿਹੜਾ ਅਧਿਐਨ ਕੀਤਾ ਵੱਖਰੀਆਂ ਵੱਖਰੀਆਂ ਜਿਹੜੀਆਂ ਲਹਿਰਾਂ ਨੇ ਕਾਫ਼ੀ ਹੱਦ ਤੱਕ ਸਮਝਣ ਦਾ ਵੀ ਯਤਨ ਕੀਤਾ ਅਤੇ ਕਾਫ਼ੀ ਉਹਨਾਂ ਨੇ ਇਸ ਦੇ ਉੱਤੇ ਵਿਚਾਰ ਚਰਚਾ ਵੀ ਜਿਹੜੀ ਆਰੰਭੀ ਕੀਤੀ ਖੁੱਲ੍ਹੇ ਦਿਲ ਨਾਲ ਗੱਲਾਂ ਵੀ ਰੱਖੀਆਂ ਪਰ ਜਿਵੇਂ ਕਹਿ ਲਓ ਕਿ ਜੋ ਉਹਨਾਂ ਆਪਣੇ ਤੌਰ 'ਤੇ ਉਹ ਜਿਵੇਂ ਕਰ ਸਕਦੇ ਸੀ ਆਪਣਾ ਜੋ ਵੀ ਉਹਨਾਂ ਨੂੰ ਸਹੀ ਲੱਗਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਛੋਟੀ ਜਿਹੀ ਉਮਰ ਦੇ ਵਿੱਚ ਉਹ ਆਪਣਾ ਜਿਹੜਾ ਨਿਭਾ ਕੇ ਗਏ।
ਹਾਂਜੀ ਵੀਰ ਸਾਹਿਬ ਸਿੰਘ ਜੀ ਦੇਖੋ ਜੇਕਰ ਆਪਾਂ ਉਹਨਾਂ ਦੇ ਬਚਪਨ ਨੂੰ ਦੇਖਦੇ ਹਾਂ 5 ਕੁ ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਪਿਤਾ ਜਿਹੜਾ ਸਵਰਗਵਾਸ ਹੋ ਜਾਂਦਾ ਅਤੇ ਥੋੜ੍ਹਾ ਜਿਹਾ 7 ਕੁ ਸਾਲ ਦਾ ਸਮਾਂ ਹੋਰ ਬੀਤਦਾ ਅਤੇ ਮਾਤਾ ਚੜ੍ਹਾਈ ਕਰ ਜਾਂਦੀ ਹੈ। ਸੋ ਦੇਖੋ ਵੀ ਤੁਸੀਂ ਉਹ ਕਿਹੜਿਆਂ ਹਾਲਾਤਾਂ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਨਿਕਲਿਆ ਅਤੇ ਔਰ ਇੰਨਾ ਦੂਰ ਅੰਦੇਸ਼ੀ ਇਨਸਾਨ ਅਤੇ ਨਹੀਂ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਮਾਂ ਬਾਪ ਦਾ ਸਾਇਆ ਸਿਰ 'ਤੇ ਨਾ ਹੋਵੇ ਕਹਿੰਦੇ ਨਿਆਣੇ ਅੱਥਰੇ ਹੁੰਦੇ ਆ ਵੀ ਪੜ੍ਹਨ ਲਿਖਣ ਵੱਲੋਂ ਜਾਂ ਹੋਰ ਦੂਰ ਅੰਦੇਸ਼ੀ ਦੇ ਕੰਮਾਂ ਉਹਨਾਂ ਵੱਲ ਉਹਨਾਂ ਦਾ ਧਿਆਨ ਘੱਟ ਹੁੰਦਾ ਅਤੇ ਪਰ ਜਦੋਂ ਅਸੀਂ ਇੱਧਰ ਕਰਤਾਰ ਸਿੰਘ ਸਰਾਭੇ ਨੂੰ ਦੇਖਦੇ ਹਾਂ ਅਤੇ ਉਹਨਾਂ ਦੀ ਜੀਵਨੀ ਦੇ ਉੱਤੇ ਬਿਲਕੁਲ ਸਾਨੂੰ ਵੱਖਰੇ ਤਰੀਕੇ ਦਾ ਜਿਹੜਾ ਆ ਉਹ ਇੱਕ ਸੰਦੇਸ਼ ਦਿਖਦਾ ਹੈ। ਬੜੇ ਪ੍ਰਭਾਵਸ਼ਾਲੀ ਨੇ ਇੱਕ ਨਾਇਕ ਹੋ ਕੇ ਉਹ ਲਹਿਰ ਦਾ ਜਿਹੜਾ ਸ਼੍ਰੋਮਣੀ ਨਾਇਕ ਹੋ ਕੇ ਨਿਬੜਿਆ ਹੈ। ਸਰਕਾਰੀ ਦਸਤਾਵੇਜ਼ਾਂ ਵਿੱਚ ਬਤਨ ਸਿੰਘ ਨੂੰ ਇਨਕਲਾਬੀ ਲਹਿਰ ਦਾ ਹਮਦਰਦ ਦੱਸਿਆ ਹੈ ਜਿਸ ਨੇ ਆਪਣੇ ਪੋਤਰੇ ਨੂੰ ਖੁੱਲ੍ਹੀ ਹਿੰਸਾ ਲਈ ਉਕਸਾਇਆ ਹੈ। ਇਹ ਤੱਥ ਸਾਬਤ ਕਰਦੇ ਹਨ ਕਿ ਸਰਦਾਰ ਬਦਨ ਸਿੰਘ ਗੁਰਸਿੱਖ ਹੋਣ ਕਰਕੇ ਸਿੱਖ ਆਦਰਸ਼ਾਂ ਵਿੱਚ ਨਿਸ਼ਚਾ ਰੱਖਦਾ ਸੀ ਅਤੇ ਉਸ ਨੇ ਕਰਤਾਰ ਸਿੰਘ ਸਰਾਭੇ ਨੂੰ ਬਚਪਨ ਵਿੱਚ ਹੀ ਇਹਨਾਂ ਆਦਰਸ਼ਾਂ ਦੀ ਪਾਣ ਝਾੜ ਦਿੱਤੀ ਅਤੇ ਗੁਰਸਿੱਖ ਪਰਿਵਾਰ ਵਿੱਚ ਜਨਮੇ ਅਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਣ ਕਰਕੇ ਹੀ ਅੱਗੇ ਜਾ ਕੇ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦਾ ਸ਼੍ਰੋਮਣੀ ਨਾਇਕ ਬਣਿਆ। ਕਿਤੇ ਨਾ ਕਿਤੇ ਉਹਨਾਂ ਦੇ ਬਾਬੇ ਵੱਲੋਂ ਦਿੱਤੀ ਹੋਈ ਪ੍ਰੇਰਨਾ ਜਿਹੜੀ ਹੈ ਉਹ ਵੀ ਕਰਤਾਰ ਸਿੰਘ ਸਰਾਭੇ ਨੂੰ ਇਨਕਲਾਬੀ ਬਣਾਉਂਦੀ ਹੈ। ਕਰਤਾਰ ਸਿੰਘ ਨੇ ਖਾਲਸਾ ਸਕੂਲ ਵਿੱਚ 2 ਸਾਲ ਤੋਂ ਵੱਧ ਸਮਾਂ ਗੁਜ਼ਾਰਿਆ ਹੈ। ਉਹਨਾਂ ਦੇ ਇੱਕ ਸਾਥੀ ਹਰਭਜਨ ਸਿੰਘ ਚਮਿੱਡਾ ਮੁਤਾਬਕ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ ਸਿੱਖੀ ਉਪਦੇਸ਼ ਅਤੇ ਸਿੱਖ ਰਹਿਤ ਮਰਜ਼ਾਦਾ ਨਾਲ ਭਰਪੂਰ ਸੀ। ਸਕੂਲ ਵਿੱਚ ਹਰ ਰੋਜ਼ ਬੱਚਿਆਂ ਨੂੰ ਸਿੱਖ ਇਤਿਹਾਸ ਦੱਸਿਆ ਜਾਂਦਾ ਅਤੇ ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉੱਠਣਾ ਅਤੇ ਇਸ਼ਨਾਨ ਕਰਨਾ ਲਾਜ਼ਮੀ ਸੀ। ਕਰਤਾਰ ਸਿੰਘ ਦੀ ਸ਼ਖਸੀਅਤ ਉੱਤੇ ਇਸ ਦਾ ਜੋ ਅਸਰ ਪਿਆ ਹੋਣਾ ਹੈ ਉਸ ਦਾ ਅੰਦਾਜ਼ਾ ਆਪਾਂ ਤੱਥਾਂ ਤੋਂ ਲਾ ਸਕਦੇ ਹਾਂ ਜਿਹੜੇ ਤੱਥ ਉਹਦੀ ਜੀਵਨੀ ਤੋਂ ਸਾਨੂੰ ਮਿਲਦੇ ਨੇ। ਅਤੇ ਜੇਕਰ ਉਹਨਾਂ ਦੀ ਵਿਲੱਖਣਤਾ ਦੀ ਗੱਲ ਕਰਨੀ ਹੋਵੇ ਤਾਂ ਕਈ ਕਿਤਾਬਾਂ ਨੇ ਉਹਨਾਂ ਦੇ ਬਾਰੇ ਜਿਹਦੇ ਵਿੱਚ ਗਦਰੀ ਬਾਬਿਆਂ ਦਾ ਖਾਸ ਕਰ ਸ਼ਹੀਦ ਕਰਤਾਰ ਸਿੰਘ ਸਰਾਭੇ ਬਾਰੇ ਪਏ ਕਈ ਭੁਲੇਖਿਆਂ ਨੂੰ ਤੋੜਦੀ ਆ। ਕਿਤਾਬਾਂ ਵਿੱਚੋਂ ਚਾਹੇ ਗਦਰ ਪਾਰਟੀ ਦੀ ਸਥਾਪਨਾ ਦੀ ਗੱਲ ਹੋਵੇ ਭਾਵੇਂ ਗਦਰੀਆਂ ਵੱਲੋਂ ਜਥੇਬੰਦੀ ਅਤੇ ਰਣਨੀਤੀ ਦੀ ਗੱਲ ਹੋਵੇ ਜਾਂ ਫਿਰ ਪ੍ਰਚਾਰ ਦੀ ਗੱਲ ਹੋਵੇ ਸਾਰੀਆਂ ਹੀ ਘਟਨਾਵਾਂ ਵਿੱਚ ਸਿੱਖ ਸਿਧਾਂਤ ਮੂਲ ਦਿਖਦੇ ਨੇ ਅਤੇ ਉਹਨਾਂ ਕਿਤਾਬਾਂ ਨੂੰ ਅਕਸਰ ਹੀ ਉਹਨਾਂ ਦੇ ਜਿਹੜੇ ਅਸਲੀ ਜਿਹੜੇ ਤੱਥ ਨੇ ਉਹਨਾਂ ਤੋਂ ਤਰੋੜ ਕੇ ਉਹਨਾਂ ਨੂੰ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਅਸਲੀ ਗਿਆਨ ਆਧੁਨਿਕ ਸਾਹਿਤ ਨਾਲ ਪੜ੍ਹਨ ਨਾਲ ਹੁੰਦਾ ਹੈ। ਅਤੇ ਦੂਜੀ ਮਿੱਥ ਇਹ ਹੈ ਕਿ ਕਰਤਾਰ ਸਿੰਘ ਸਰਾਭੇ ਨੂੰ ਰਾਜਸੀ ਜਾਗ੍ਰਿਤੀ ਜਿਹੜੀ ਹੈ ਉਹ ਕਿਤਾਬਾਂ ਪੜ੍ਹ ਕੇ ਮਿਲੀ ਹੈ। ਉਹ ਕ੍ਰਾਂਤੀਕਾਰੀ ਜਿਹੜੇ ਆਜ਼ਾਦੀ ਦੇ ਸੰਗਰਾਮ ਵਿੱਚ ਲੜੇ, ਬਾਕੀਆਂ ਨੇ ਬਹੁਤ ਕੁਝ ਆਪਣਾ ਯੋਗਦਾਨ ਜਿਹੜਾ ਵੱਡੀ ਪੱਧਰ ਦੇ ਉੱਤੇ ਪਾਇਆ ਹੈ, ਪਰ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਹੋਵੇਗਾ। ਇਹ ਭਰਮ ਕਦੇ ਵੀ ਜਿਹੜਾ ਜਦੋਂ ਅਸੀਂ ਉਹ ਉਹਨਾਂ ਦਾ ਜਿਹੜਾ ਜੀਵਨੀ ਦੇ ਉੱਤੋਂ ਪੜ੍ਹਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਉਹ ਪੜ੍ਹ ਕੇ ਸਾਨੂੰ ਪਤਾ ਲੱਗਦਾ ਕਿ ਉਹ ਜਿਹੜਾ ਭਰਮ ਹੈ ਉਹ ਸਾਨੂੰ ਉਹ ਟੁੱਟਦਾ ਨਜ਼ਰ ਆਉਂਦਾ ਹੈ। ਕਈਆਂ ਦੇ ਵਿੱਚੋਂ ਸਾਨੂੰ ਬਹੁਤ ਨੁਕਤੇ ਮਿਲਦੇ ਨੇ, ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹ ਵੀ ਲੱਗਦਾ ਹੈ ਕਿ ਅਸੀਂ ਆਪਣੇ ਆ ਜਿਹੜੇ ਸਾਡੇ ਇਹ ਇਹ ਸਾਡੇ ਹੀਰੋ ਨੇ ਇਹਨਾਂ ਨੂੰ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅਸੀਂ ਪਹਿਚਾਣ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕੇ। ਅਤੇ ਪਰ ਜਦੋਂ ਅਸੀਂ ਉਹਨਾਂ ਦੀ ਦਿਲਚਸਪੀ ਦੇ ਨਾਲ ਉਹਨਾਂ ਨੂੰ ਪੜ੍ਹਾਂਗੇ ਤਾਂ ਫਿਰ ਸਾਨੂੰ ਸਮਝ ਪੈਂਦੀ ਹੈ ਉੱਤਰੀ ਅਮਰੀਕਾ ਵਿੱਚ ਗਦਰ ਲਹਿਰ ਦੇ ਪੈਦਾ ਹੋਣ ਤੋਂ ਪਹਿਲਾਂ ਗੁਰਮਤਿ ਗੁੱਧੀਆਂ ਹਸਤੀਆਂ ਨੇ ਆਵਾਸੀ ਸਿੱਖ ਭਾਈਚਾਰੇ ਨੂੰ ਪੱਛਮੀ ਸੱਭਿਆ ਅਤੇ ਨਿਘਾਰਵਾਦੀ ਅਸਰਾਂ ਤੋਂ ਬਚਾਉਣ ਦੇ ਮੰਤਵ ਨਾਲ ਕਨੇਡਾ, ਅਮਰੀਕਾ ਅਤੇ ਪੂਰਬ ਦੇ ਟਾਪੂ ਅੰਦਰ ਸਿੱਖ ਧਰਮ ਦੇ ਪ੍ਰਚਾਰ ਦੀ ਇੱਕ ਵਿਆਪਕ ਅਤੇ ਜਥੇਬੰਦ ਮੁਹਿੰਮ ਚਲਾਈ। ਗਦਰੀ ਬਾਬਿਆਂ ਵੱਲੋਂ ਆਪਣੀ ਜ਼ਿੰਦਗੀ ਨੂੰ ਦੇਸ਼ ਸੇਵਾ ਲਈ ਵਰਤਣ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਅਤੇ ਅਰਦਾਸਾਂ ਸੋਧ ਕੇ ਜਕਾਰੇ ਬੁਲਾਉਣੇ, ਇਹ ਗੱਲਾਂ ਦਿਲ ਨੂੰ ਟੁੰਬਣ ਵਾਲੀਆਂ ਨੇ। ਜਿੱਥੇ ਸਿੱਖੀ ਦੇ ਚਲਕਾਰੇ ਮਿਲਦੇ ਨੇ ਅਤੇ ਗਦਰੀ ਸਿੱਖ ਸਰਗਰਮੀਆਂ ਵਜੋਂ ਆਪਣੇ ਵਰਗ ਦੀ ਆਜ਼ਾਦੀ ਲਈ ਲੜਨ ਦੀ ਸੌੜੀ ਸ੍ਰਿਸ਼ਟੀ ਅਪਣਾਉਣ ਦੀ ਬਜਾਏ ਸਾਰੇ ਵਰਗਾਂ ਦੇ ਲੋਕਾਂ ਦੀ ਆਜ਼ਾਦੀ ਦੀ ਗੱਲ ਕੀਤੀ, ਜਿਸ ਦੇ ਵਿੱਚੋਂ ਸਰਬੱਤ ਦੇ ਭਲੇ ਦਾ ਸਿੱਖ ਆਦਰਸ਼ ਵੇਖਣ ਨੂੰ ਮਿਲਿਆ ਹੈ। ਜਥੇਬੰਦੀ ਵਿੱਚ ਕਿਸੇ ਅੰਦਰ ਵੀ ਅਹੁਦੇਦਾਰੀ ਦੀ ਤ੍ਰਿਸ਼ਨਾ ਨਹੀਂ, ਸ਼ੋਹਰਤ ਦੀ ਲਾਲਸਾ ਨਹੀਂ। ਉਹ ਸਵਾਰਥ ਤੇ ਹਉਮੈ ਦੇ ਰੋਗ ਤੋਂ ਮੁਕਤ ਰੂਹਾਂ ਸਨ। ਉਹਨਾਂ ਵਿੱਚ ਪੁਰਾਤਨ ਸਿੰਘਾਂ ਵਾਲੀ ਰੂਹਾਨੀ ਜਜ਼ਬਾ ਸੀ। ਕਿਸੇ ਐਸੇ ਬੰਦੇ ਅੰਦਰ ਜੋ ਸ਼ਰਾਬੀਆਂ ਦਾ ਸਰਦਾਰ ਹੋਵੇ ਤੇ ਸੋਹਣ ਸਿੰਘ ਭਕਰਾਂ ਦਾ ਪਹਿਲਾ ਜੀਵਨ ਸਿੱਖੀ ਦੀ ਸ਼ੋਅ ਨਾਲ ਉਸ ਦਾ ਏਦਾਂ ਦਾ ਕਾਲਿਆੜਪ ਹੋ ਗਿਆ ਹੋਵੇ ਕਿ ਉਸ ਨੇ ਸਾਰਾ ਕੁਝ ਛੱਡ ਦਿੱਤਾ ਹੋਵੇ ਤੇ ਉਹ ਆਜ਼ਾਦੀ ਗੁਲਾਟੀਆਂ ਦੇ ਨਾਲ ਆਪਣਾ ਜਿਹੜਾ ਆਉਣ ਅੱਗੇ ਵਾਲਾ ਜੀਵਨ ਹੈ ਉਹ ਅਰਪਣ ਕਰਕੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰਨ ਦਾ ਪ੍ਰਣ ਕਰ ਲਵੇ। ਇਹੋ ਜਿਹੀਆਂ ਸ਼ਖਸੀਆਂ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੇ ਆਪਣਾ ਜਿਹੜਾ ਜੀਵਨ ਪ੍ਰਫੁੱਲਿਤ ਕੀਤਾ। ਉਹਨਾਂ ਦੇ ਨਾਲ ਵਿਚਰਿਆ ਕਰਤਾਰ ਸਿੰਘ ਸਰਾਭਾ ਤੇ ਅਸਰ ਤਾਂ ਹੋਣਾ ਹੀ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਉਹ ਉਸ ਕਰਤਾਰ ਸਿੰਘ ਸਰਾਭੇ ਨੂੰ ਅਸੀਂ ਵੀ ਬਾਹਲਾ ਮਾਣ ਸਤਿਕਾਰ ਨਹੀਂ ਦੇ ਰਹੇ, ਪੰਜਾਬੀ ਵੀ ਬਾਹਲਾ ਮਾਣ ਸਤਿਕਾਰ ਨਹੀਂ ਦੇ ਰਹੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਬਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਤੋਪ ਬੰਦੂਕ ਤੇ ਤੀਰ ਵਰਛੀ ਕੱਟ ਸਕਦੀ ਨਹੀਂ ਤਲਵਾਰ, ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤਫੰਗ ਦਾ ਵਾਰ, ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਜਿਸ ਦੇ ਚਮਕ ਦੀ ਨੇਕ ਮਿਸਾਲ ਸਾਨੂੰ, ਪਰ ਗੱਲ ਤੇ ਸਮਝਣ ਤੇ ਸੋਚਣ ਦੀ ਹੈ ਨਾ। ਹਰੇਕ ਕੋਈ ਆਪਣੇ ਉਹ ਵਧੀਆ ਜ਼ਿੰਦਗੀ ਜੀ ਸਕਦਾ ਸੀ, ਵਧੀਆ ਪੜ੍ਹਨ ਲਿਖਣ ਵਾਲਾ ਨੌਜਵਾਨ ਸੀ। ਔਰ ਦੇਖੋ ਸਭ ਤੋਂ ਛੋਟੀ ਉਮਰ ਦੇ ਵਿੱਚ ਉਸ ਨੇ ਫਾਂਸੀ ਦਾ ਰੱਸਾ ਜਿਹੜਾ ਚੁੰਮਿਆ ਹੈ, ਉਹਨੇ ਜਿਹੜਾ ਉਹਦੇ ਵਿੱਚ ਆਪਣਾ ਜਿਹੜਾ ਜੋ ਵੀ ਹੈ, ਪਰ ਦੇਖਣਾ ਪਵੇਗਾ ਕਿ ਉਹ ਕਰਤਾਰ ਸਿੰਘ ਸਰਾਭਾ ਕਿਸ ਦੇਸ਼ ਦੀ ਗੱਲ ਕਰਦਾ ਸੀ, ਉਹ ਕਿਹਦੇ ਲਈ ਸ਼ਹਾਦਤ ਤੇ ਚੜ੍ਹਿਆ। ਇਹ ਇੱਕ ਕੁਐਸਚਨ ਮਾਰਕ ਆ ਕੇ ਖੜ ਜਾਂਦਾ ਹੈ ਕਿ ਜਿਸ ਭਾਰਤ ਦੀ ਅੱਜ ਅਸੀਂ ਗੱਲ ਕਰਦੇ ਹਾਂ ਉਸ ਭਾਰਤ ਲਈ ਉਸਨੇ ਕੁਰਬਾਨੀ ਕੀਤੀ, ਜਾਂ ਉਸਨੇ ਉਸ ਦੇਸ਼ ਲਈ ਕੁਰਬਾਨੀ ਕੀਤੀ ਜਿਹੜੇ ਸਿੱਖਾਂ ਨੇ, ਜਿਹੜਾ ਸਿੱਖਾਂ ਵੱਲੋਂ ਖਾਲਸਾ ਰਾਜ ਸਥਾਪਿਤ ਕੀਤਾ ਹੋਇਆ ਸੀ, ਜਿਹੜਾ ਬ੍ਰਿਟਿਸ਼ ਨੇ, ਜਿਹੜੇ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ, ਕਿਤੇ ਉਹਦੀ ਗੱਲ ਤਾਂ ਨਹੀਂ, ਉਹਦੇ ਲਈ ਤਾਂ ਨਹੀਂ ਕੁਰਬਾਨੀ ਕੀਤੀ। ਕਿਤਨਾ ਕਿਤੇ ਤਾਂ ਸਾਨੂੰ ਸੋਚਣਾ ਪਵੇਗਾ ਨਾ। ਚਲੋ ਜਿਸ ਤਰੀਕੇ ਦੇ ਨਾਲ ਅੱਜ ਕਰਤਾਰ ਸਿੰਘ ਸਰਾਭਾ ਨੂੰ ਇਨਕਲਾਬੀ ਦਾ ਖਿਤਾਬ ਦਿੱਤਾ ਜਾਂਦਾ ਹੈ ਕਿ ਅੱਜ ਉਸ ਦੇ ਵੱਲੋਂ ਕੀਤੇ ਹੋਏ ਕੰਮਾਂ ਦੇ ਉੱਤੇ, ਉਹਦੀ ਕੀਤੀ ਹੋਈ ਦਿੱਤੀ ਹੋਈ ਸ਼ਹਾਦਤ ਦੇ ਉੱਤੇ, ਉਸ ਆਜ਼ਾਦ ਭਾਰਤ ਦੇ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਕਿ ਉਹਦੇ ਨਾਂ ਦੇ ਉੱਤੇ ਉਹਦੇ ਪਿੰਡ ਨੂੰ ਜਾਂ ਉਹਦੇ ਉਹਦੇ ਜ਼ਿਲ੍ਹੇ ਨੂੰ ਕਿੰਨਾ ਕੁ ਅਸੀਂ ਪ੍ਰਫੁੱਲਿਤ ਕੀਤਾ ਹੈ। ਉਹਦੇ ਉਹਦੀ ਤਾਂ ਕਹਾਣੀ ਘਰ ਘਰ ਪੈਣੀ ਚਾਹੀਦੀ ਸੀ। ਕਰਤਾਰ ਸਿੰਘ ਸਰਾਭੇ ਦੀ ਕਹਾਣੀ ਤਾਂ ਘਰ ਘਰ ਪੈਣੀ ਚਾਹੀਦੀ ਸੀ ਪਰ ਉਹ ਕਿਉਂ ਨਹੀਂ ਪਈ ਉਹਦੇ ਕੀ ਕਾਰਨ ਨੇ ਸਾਨੂੰ ਲੱਭਣੇ ਤਾਂ ਪੈਣਗੇ ਨਾ ਸਾਨੂੰ ਵਿਚਾਰ ਤਾਂ ਕਰਨੀ ਪਵੇਗੀ ਕਿਤੇ ਇਹ ਕਾਰਨ ਤਾਂ ਨਹੀਂ ਸੀ ਵੀ ਉਹ ਸਿਰ ਤੇ ਦਸਤਾਰ ਬੰਨਦਾ ਸੀ ਉਹ ਕੇਸਾਧਾਰੀ ਸਿੱਖ ਸੀ ਉਹ ਪੰਜਾਬ ਨੂੰ ਬਿਲੋਂਗ ਕਰਦਾ ਸੀ ਉਹ ਸਰਦਾਰ ਫੈਮਿਲੀ ਦੇ ਨਾਲ ਤੇ ਸਿੱਖ ਧਰਮ ਦੇ ਵਿੱਚ ਯਕੀਨ ਰੱਖਦਾ ਸੀ ਕਿਤੇ ਇਹ ਗੱਲਾਂ ਤਾਂ ਨਹੀਂ ਮੁਹਰੇ ਆਉਂਦੀਆਂ ਮੈਨੂੰ ਤਾਂ ਲੱਗਦਾ ਜਿੰਨਾ ਕੁ ਮੈਂ ਪੜ੍ਹਿਆ ਤੇ ਵੇਖਿਆ ਹੈ ਇਹ ਇਹ ਗੱਲਾਂ ਜ਼ਰੂਰ ਸਾਹਮਣੇ ਆਉਂਦੀਆਂ ਨੇ ਤੇ ਦੂਜੇ ਪਾਸੇ ਕਿਉਂ ਇਹ ਗਦਰੀ ਬਾਬੇ ਨੂੰ ਅੱਖੋਂ ਓਹਲੇ ਕੀਤੇ ਗਏ ਜਿਹਨਾਂ ਦੇ ਜਿਹਦੇ ਨਾਲ ਕਰਤਾਰ ਸਿੰਘ ਸਰਾਭਾ ਵਿਚਰਦਾ ਸੀ ਜਿਹਨਾਂ ਦੇ ਵਿੱਚ ਰਹਿੰਦਾ ਸੀ ਕਿਉਂ ਉਹਨਾਂ ਦੀ ਕੁਰਬਾਨੀ ਨੂੰ ਇੰਨਾ ਅੱਖੋਂ ਓਹਲੇ ਕੀਤਾ ਗਿਆ ਉਹਦੇ ਕਾਰਨ ਨੇ ਕਾਰਨ ਇਹੀ ਆ ਭਾਈ ਉਹ ਸਿੱਖ ਸਨ ਉਹ ਪੰਜਾਬ ਦੇ ਵਾਸੀ ਸਨ ਉਹਨਾਂ ਦੇ ਖੁੱਲ੍ਹੇ ਦਾੜੇ ਸੀ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਯਕੀਨ ਰੱਖਦੇ ਸਨ ਉਹ ਗੁਰਬਾਣੀ ਪੜ੍ਹਦੇ ਤੇ ਸੁਣਦੇ ਤੇ ਵਿਚਾਰਦੇ ਸਨ ਤੇ ਕਰਤਾਰ ਸਿੰਘ ਉਹਨਾਂ ਦਾ ਸਾਥੀ ਹੈ ਗੱਲ ਤਾਂ ਦੇਖਣਾ ਪਵੇਗਾ ਨਾ ਕਿ ਕਿੱਥੋਂ ਸ਼ੁਰੂ ਹੁੰਦੀ ਹੈ ਚਿਣਗ ਕਿੱਥੋਂ ਲੱਗਦੀ ਹੈ ਪਰ ਪਤਾ ਨਹੀਂ ਸਮਝ ਨਹੀਂ ਪੈਂਦੀ ਕਿ ਅਸੀਂ ਉਹ ਚਲੋ ਠੀਕ ਆ ਭਾਈ ਪੂਰਬੀਆਂ ਨੇ ਤਾਂ ਤੁਹਾਡੇ ਸ਼ਹੀਦਾਂ ਨੂੰ ਕਦੇ ਵੀ ਬਣਦਾ ਮਾਣ ਸਤਿਕਾਰ ਨਹੀਂ ਦੇਣਾ ਪਰ ਅਸੀਂ ਕਿਉਂ ਨਹੀਂ ਦਿੱਤਾ ਅਸੀਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਰੋਲ ਛੱਡਿਆ ਅਸੀਂ ਕਰਤਾਰ ਸਿੰਘ ਸਰਾਭਾ ਦੀ ਦਿੱਤੀ ਹੋਈ ਕੁਰਬਾਨੀ ਨੂੰ ਰੋਲ ਛੱਡਿਆ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਕਰਤਾਰ ਸਿੰਘ ਸਰਾਭਾ ਕੌਣ ਹੈ ਅਤੇ ਉਹਦੀ ਦੇਣ ਕੀ ਹੈ ਉਹਨੇ ਕਿਹੜੇ ਕਿਹੜੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਹੈ ਉਹ ਕਿਹੋ ਜਿਹਾ ਦੇਸ਼ ਅਤੇ ਕਿਹੋ ਜਿਹਾ ਸੰਵਿਧਾਨ ਚਾਹੁੰਦਾ ਸੀ ਉਹ ਲਿਖਤਾਂ ਜਦੋਂ ਪੜ੍ਹਾਂਗੇ ਫਿਰ ਪਤਾ ਲੱਗੇਗਾ ਖੈਰ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰ ਲੈਣੀਆਂ ਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਜਾਂ ਆਪਣੇ ਅਸੀਂ ਆਪ ਵੀ ਜੇ ਗੱਲ ਕਰ ਰਹੀ ਹੈ ਕਿ ਕਰਤਾਰ ਸਿੰਘ ਸਰਾਭਾ ਦਾ ਅਸੀਂ ਉਹਦੀ ਜੀਵਨੀ ਦੇ ਉੱਤੇ ਕਦੇ ਵੀ ਅਸੀਂ ਬਹਿ ਕੇ ਪੜਚੋਲਤਾ ਕੀਤੀ ਹੈ ਕਿ ਸਾਡਾ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਸ ਨੂੰ ਪੜਚੋਲੀਏ ਉਸ ਨੂੰ ਪੜ੍ਹੀਏ ਦੇਖੀਏ ਕਿ ਉਹ ਕਿਸ ਮਿੱਟੀ ਦਾ ਬਣਿਆ ਇਨਸਾਨ ਸੀ ਬਹੁਤ ਕੁਝ ਜਿਹੜਾ ਸਾਡੇ ਮੂਹਰੇ ਆ ਕੇ ਖੜ ਜਾਂਦਾ ਪਰ ਗੱਲ ਇਹ ਆ ਭਾਈ ਸਿੱਖੋ ਸਾਨੂੰ ਸੋਚਣਾ ਪੈਣਾ ਤੁਹਾਡੇ ਤੋਂ ਤੁਹਾਡਾ ਕਰਤਾਰ ਸਿੰਘ ਸਰਾਭਾ ਖੋਹ ਲਿਆ ਤੁਹਾਡੇ ਤੋਂ ਤੁਹਾਡਾ ਗੁਰੂ ਪੰਜਵਾਂ ਖੋਹ ਲਿਆ ਤੁਹਾਡੇ ਤੋਂ ਪਹਿਲੇ ਗੁਰੂ ਦੇ ਉੱਤੇ ਉਹਨਾਂ ਨੇ ਹਿੰਦੂ ਧਾਰੀ ਦਾ ਹੋਰ ਜਿਹੜੇ ਕਈ ਕਈ ਕੁਝ ਜਿਹੜੇ ਤੋਹਫੇ ਤੁਹਾਡੀ ਝੋਲੀ ਵਿੱਚ ਪਾ ਦਿੱਤੇ ਤੇ ਤੁਸੀਂ ਫਿਰ ਵੀ ਹਜੇ ਸੁੱਤੇ ਪਏ ਸੋਚਣਾ ਤਾਂ ਪੈਣਾ ਭਾਈ ਹੁਣ ਘੱਲੂਘਾਰਾ ਆਉਣਾ ਦੇਖਿਓ ਕਿੱਦਾਂ ਪੰਜਾਬ ਦੀ ਧਰਤੀ ਦੇ ਵਿੱਚ ਕਈ ਕਈ ਤੱਤਰ ਬਟੇਰੇ ਜੰਮਣੇ ਦੁਬਾਰਾ ਫਿਰ ਕਈਆਂ ਨੇ ਉਹ ਉਹ ਸੂਰਬੀਰ ਯੋਧਿਆਂ ਨੂੰ ਅੱਤਵਾਦੀਆਂ ਦੇ ਨਾਲ ਸੰਬੋਧਨ ਹੋਣਾ ਹੈ ਜਿਹਨਾਂ ਜਿਹੜੇ ਸਾਡੇ ਸ਼ਹੀਦ ਨੇ ਕੌਮ ਦੇ ਤੇ ਜੇਕਰ ਅਸੀਂ ਆਜ਼ਾਦੀ ਗੁਲਾਟੀਆਂ ਦੀ ਗੱਲ ਕਰਦੇ ਹਾਂ ਤੇ ਭਾਈ ਉਹਨਾਂ ਨੂੰ ਵੀ ਉਹ ਅੱਤਵਾਦੀ ਕਹਿੰਦੇ ਸਨ ਉਸ ਟਾਈਮ ਇਹ ਤਾਂ ਇਤਿਹਾਸ ਬੋਲ ਰਿਹਾ ਭਾਰਤ ਦਾ ਜਿਹੜੀ ਹਿਸਟਰੀ ਹੈ ਉਹ ਦੱਸ ਰਹੀ ਹੈ ਕਿਹੜਾ ਲੀਡਰ ਨੇ ਕੀ ਕਿਹਨੂੰ ਤੇ ਕੀ ਕਦੋਂ ਕਿਹਾ ਸੋ ਜਿੱਥੇ ਆਪਾਂ ਆਪਣੇ ਗੌਰਵ ਇਤਿਹਾਸ ਦੀ ਸਾਂਝ ਪਾਉਂਦੇ ਹਾਂ ਉਹਦੇ ਨਾਲ ਜੁੜਨਾ ਗੁਰਬਾਣੀ ਨਾਲ ਸਾਂਝ ਪਾਉਣੀ ਗੌਰਵ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਜਿਹੜਾ ਫਿਰ ਆਜ਼ਾਦੀ ਗੁਲਾਟੀਆਂ ਦਾ ਇਤਿਹਾਸ ਹੈ ਬੱਬਰ ਅਕਾਲੀ ਲਹਿਰ ਹੈ ਕਾਮਾ ਗਾਟਾ ਮਾਰੂ ਦਾ ਇਤਿਹਾਸ ਹੈ ਗਦਰੀ ਬਾਬਿਆਂ ਦਾ ਜਿਹੜਾ ਹਿਸਟ ਇਤਿਹਾਸ ਹੈ ਉਹਨੂੰ ਪੜ੍ਹੀਏ ਅਤੇ ਵਿਚਾਰੀਏ ਫਿਰ ਸਾਨੂੰ ਪਤਾ ਲੱਗਣਾ ਕਿ ਸਾਡੇ ਪੁਰਖਿਆਂ ਨੇ ਜਿਹੜੀ ਸਿਰ 'ਤੇ ਦਸਤਾਰ ਸੌਂਦੀ ਹੈ ਇਹਦੇ ਲਈ ਕਿੱਡੀਆਂ ਕਿੱਡੀਆਂ ਪਲਾਂਘਾਂ ਪੁੱਟੀਆਂ ਅਤੇ ਕੀ ਕੀਤਾ ਫਿਰ ਸਾਡੀ ਜਿਹੜੀ ਇਹ ਦਸਤਾਰ ਦੇ ਜਦੋਂ ਅਸੀਂ ਸਿਰ 'ਤੇ ਬੰਨਾਂਗੇ ਤਾਂ ਫਿਰ ਮਾਣ ਸਤਿਕਾਰ ਸਾਡਾ ਹੋਰ ਵੀ ਵਧੇਗਾ ਸੋਚਣਾ ਪੈਣਾ ਵੀਰੋ ਸੋਚਣਾ ਪੈਣਾ ਕਰਤਾਰ ਸਿੰਘ ਸਰਾਭੇ ਨੇ ਕਿਉਂ ਕੁਰਬਾਨੀ ਕੀਤੀ ਹੈ ਔਰ ਕਿਸ ਦੇਸ਼ ਲਈ ਕੀਤੀ ਹੈ ਕਿਹੜੇ ਖਿੱਤੇ ਲਈ ਕੀਤੀ ਹੈ ਕਿਉਂ ਫਾਂਸੀ 'ਤੇ ਚੜ੍ਹਿਆ ਕਿਹੜੇ ਕਿਹੜੇ ਕੰਮ ਕੀਤੇ ਆ ਸਾਨੂੰ ਉਹਦੇ 'ਤੇ ਵਿਚਾਰ ਚਰਚਾ ਕਰਨੀ ਪੈਣੀ ਹੈ ਕਿਉਂਕਿ ਇਹ ਸਾਡਾ ਵਿਰਸਾ ਹੈ ਸਾਡੀ ਵਿਰਾਸਤ ਹੈ ਸਾਡੀ ਉਹ ਵਿਰਾਸਤ ਨਹੀਂ ਹੈ ਕਿ ਟਰੈਕਟਰ 'ਤੇ ਦਨਾਲੀ ਫੜੀ 'ਤੇ ਜਾਂ ਜੀਪ 'ਚ ਬੈਠ ਗਏ ਉਹ ਸਾਡੀ ਸਰਦਾਰੀ ਨਹੀਂ ਸੋਚਣਾ ਪੈਣਾ ਸਾਡਾ ਇਤਿਹਾਸ ਕੀ ਸੀ ਅਤੇ ਸਾਡੀ ਜਵਾਨੀ ਨੂੰ ਕਿਹੜੇ ਕੁਰਾਹੇ ਪਾ ਦਿੱਤਾ ਗਿਆ ਜਿੱਥੇ ਆਪਾਂ ਗੌਰਵ ਇਤਿਹਾਸ ਦੇ ਨਾਲ ਸਾਂਝ ਪਾਉਂਦੇ ਹਾਂ ਉਹਨੂੰ ਵਿਚਾਰਦੇ ਹਾਂ ਜਿੱਥੇ ਆਪਾਂ ਅੱਜ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਦੇ ਉੱਤੇ ਪੰਛੀ ਝਾਤ ਮਾਰੀ ਹੈ ਬਹੁਤ ਕੁਝ ਰਹਿ ਗਿਆ ਉਸ ਸੂਰਬੀਰ ਬਾਰੇ ਬਹੁਤ ਕੁਝ ਮੈਂ ਤੁਹਾਡੇ ਨਾਲ ਇੱਥੇ ਸਾਂਝਾ ਨਹੀਂ ਕਰ ਸਕਿਆ ਕਿਉਂਕਿ ਸਮਾਂ ਜਿਹੜਾ ਬੜਾ ਸੀਮਤ ਹੈ ਇਹ ਇਹਨਾਂ ਸੂਰਮਿਆਂ ਉੱਤੇ ਜਿੰਨੀ ਮਰਜ਼ੀ ਅਸੀਂ ਡਿਬੇਟ ਕਰ ਲਈਏ ਥੋੜ੍ਹੀ ਹੈ ਕਿਉਂਕਿ ਅਸੀਂ ਦੇਖ ਹੀ ਸਕਦੇ ਹਾਂ ਉਹਨਾਂ ਸੂਰਬੀਰ ਯੋਧਿਆਂ ਦੀ ਬਾਬਤ, ਅਸੀਂ ਵਿਚਾਰ ਕਰ ਸਕਦੇ ਹਾਂ, ਉਹਨਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ, ਅਸੀਂ ਮਾਣ ਨਾਲ ਇਹ ਕਹਿ ਸਕਦੇ ਹਾਂ ਅਸੀਂ ਵੀ ਉਹਨਾਂ ਦੀ ਅੰਸ਼ ਵੰਸ਼ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ। ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਇੱਥੇ ਦਾ ਸ਼ਰੀਕਾ ਭਾਈਚਾਰਾ ਇਹ ਬਾਹਲਾ ਹੀ ਵੱਡਾ ਪੱਧਰ ਦੇ ਉੱਤੇ ਜਿਹੜਾ ਅਸੀਂ ਬਿਲਡ ਅਪ ਕਰ ਦਿੱਤਾ, ਕਿਸੇ ਨੂੰ ਮਾਰਨ ਦੀ ਲੋੜ ਨਹੀਂ, ਅਸੀਂ ਆਪ ਹੀ ਫਸੇ ਫਿਰਦੇ ਹਾਂ। ਖੈਰ ਸਮਾਂ ਜਿਹੜਾ ਹੈ ਤਕਰੀਬਨ ਨੇੜੇ ਹੀ ਹੋ ਚੁੱਕਿਆ ਜੀ,
ਹਾਂਜੀ ਬਿਲਕੁਲ ਜੀ।
ਤੇ ਇਹਨਾਂ ਜਿਹੜਾ ਪੰਜਵੇਂ ਪਾਤਸ਼ਾਹ ਦਾ ਜਿਹੜੀ ਅਗਲਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚੈਪਟਰ ਤੁਹਾਡੇ ਨਾਲ ਸ਼ੁਰੂ ਕਰਾਂਗੇ, ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੀ ਸ਼ਹਾਦਤ ਦੇ ਕਾਰਨ, ਤੇ ਨਾਲ ਨਾਲ ਜਿਹੜੇ ਪੰਥ ਦੁਖੀ ਨੇ ਜਿਹੜੇ ਉਹਨਾਂ ਨੇ ਇਹ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਕਿਸ ਤਰੀਕੇ ਦੇ ਨਾਲ ਰੋਲਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਹੜੇ ਉਹ ਕਾਰਨ ਨੇ, ਕਿਸ ਤਰੀਕੇ ਦੇ ਨਾਲ ਉਂਗਲਾਂ ਚੱਕਦੇ ਨੇ ਸ਼ਹੀਦੀ ਦੇ ਉੱਤੇ, ਤੁਹਾਡੇ ਨਾਲ ਬਾਖੂਬੀ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੀ ਜਿਹੜੀ ਵਿਚਾਰ ਹੈ ਲੈ ਕੇ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ। ਸੋ ਇੱਥੇ ਹੀ ਅੱਜ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ, ਬਹੁਤ ਕੁਝ ਰਹਿ ਗਿਆ, ਬਹੁਤ ਕੁਝ ਅਸੀਂ ਕਹਿ ਗਏ ਹੋਵਾਂਗੇ, ਕਿਸੇ ਨੂੰ ਚੰਗਾ ਲੱਗੇ ਕਿਸੇ ਨੂੰ ਮਾੜਾ ਲੱਗੇ, ਜਿਹਨੂੰ ਭਾਈ ਮਾੜਾ ਲੱਗੇਗਾ ਉਹ ਸਾਡੇ ਨੰਬਰਾਂ ਦੇ ਉੱਤੇ ਜਾਂ ਫੇਸਬੁੱਕ ਮੈਸੇਂਜਰ ਦੇ ਰਾਹੀਂ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਉਹ ਗਲਤੀ ਜਿਹੜੀ ਆ ਸਾਡੀ ਚੇਨ ਦੇ ਵਿੱਚ ਲਿਆਇਓ, ਅਤੇ ਜਿਹੜੀ ਗੱਲ ਚੰਗੀ ਲੱਗੀ ਹੈ ਫਿਰ ਉਹਨੂੰ ਹੋਰ ਵਿਚਾਰਿਓ, ਹੋਰ ਉਹਦੇ 'ਤੇ ਪੜਚੋਲ ਕਰਿਓ, ਅਤੇ ਪੜਚੋਲ ਕਰਕੇ ਫਿਰ ਸਾਂਝ ਪਾਇਓ ਤਾਂ ਕਿ ਪਤਾ ਲੱਗ ਸਕੇ ਕਿ ਸਾਡਿਆਂ ਪੁਰਖਿਆਂ ਨੇ ਕੀਤਾ ਕੀ ਸੀ ਕਿ ਅਸੀਂ ਉਹਨਾਂ 'ਤੇ ਪੜਚੋਲ ਵੀ ਨਹੀਂ ਕਰ ਸਕੇ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਿਓ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਹ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ, ਦੇਣਾ ਦੇਸ਼ ਦਾ
ਛੱਡਣਗੇ ਹੱਕੀ ਬੈਠੇ ਗੋਰ ਜਿਹੜੇ ਨੱਪੀ ਲੈ ਕੇ ਹੱਕ ਛੱਡਣਗੇ ਹੱਕੀ ਹੁਣ ਵੈਰੀ ਉੱਤੇ ਵਰਨਾ ਬਣ ਅੰਗਿਆਰ ਸਰਾਬੇ ਨੇ ਕਰ ਪੈਸੇ ਇਕੱਠੇ ਲੈਣੇ ਨੇ ਹਥਿਆਰ ਸਰਾਬੇ ਨੇ ਕਰ ਪੈਸੇ ਇਕੱਠੇ ਲੈਣੇ ਨੇ ਹਥਿਆਰ ਸਰਾਬੇ ਨੇ
ਕੋਠੀਆਂ ਚ ਹੱਸ ਕੇ ਉਸਾਰਦਾ ਛੋਟੀ ਉਮਰ ਹੀ ਜੱਗ ਤੇ ਤੇਰੀ ਪੁਕਾਰਦਾ ਜੇਲ ਦੀਆਂ ਕੋਠੀਆਂ ਚ ਹੱਸ ਕੇ ਉਸਾਰਦਾ ਛੋਟੀ ਉਮਰ ਹੀ ਜੱਗ ਤੇ ਤੇਰੀ ਪੁਕਾਰਦਾ ਜੋੜ ਤਾਰਾ ਬੰਬ ਹੈ ਬਣਾਉਂਦਾ ਜੋੜ ਜੋੜ ਤਾਰਾ ਬੰਬ ਹੈ ਬਣਾਉਂਦਾ ਪਰ ਕਹਿੰਦਾ ਸਿੱਟਣੇ ਰੜੇ ਕਰ ਤਾਰ ਸੀ ਸਰਾ ਪਿਦਾ ਸੂਰਮਾ ਮਕਾਨ ਮਾਤੇ ਨਾਲ ਜਾਪ ਕਰੇ ਕਰ ਤਾਰ ਸੀ ਸਰਾ ਪਿਦਾ ਸੂਰਮਾ ਪਿਆਰ ਦੀਆਂ ਹੱਸ ਜਰ ਲੈਣੀਆਂ ਕਦਰੀ ਰਸਾਲੇ ਰਾਹੀਂ ਗੱਲਾਂ ਅੱਜ ਕਹਿਣੀਆਂ ਗੱਲਾਂ ਅੱਜ ਕਹਿਣੀਆਂ ਸੂਲਾ ਨੇ ਪਿਆਰ ਦੀਆਂ ਹੱਸ ਜਰ ਲੈਣੀਆਂ ਕਦਰੀ ਰਸਾਲੇ ਰਾਹੀਂ ਗੱਲਾਂ ਅੱਜ ਕਹਿਣੀਆਂ ਗੱਲਾਂ ਅੱਜ ਕਹਿਣੀਆਂ ਜਿਨ੍ਹਾਂ ਹੱਥਾਂ ਨਾਲ ਕਿਤਾਬ ਸੀ ਉਹ ਫੜਦਾ ਜਿਨ੍ਹਾਂ ਹੱਥਾਂ ਨਾਲ ਕਿਤਾਬ ਸੀ ਉਹ ਫੜਦਾ ਉਨੀ ਹਥਿਆਰ ਵੀ ਫੜੇ ਕਰ ਤਾਰ ਸੀ ਸਰਾ ਪਿਦਾ ਸੂਰਮਾ ਮਕਾਨ ਮਾਤੇ ਨਾਲ ਜਾਪ ਕਰੇ ਕਰ ਤਾਰ ਸੀ ਸਰਾ ਪਿਦਾ ਸੂਰਮਾ ਸੀ ਜੋਸ਼ ਵੱਖਰਾ ਜਵਾਨ ਦਾ ਗੈਰੀਆਂ ਨੂੰ ਤਾਈਓ ਸੂਰਾ ਦੂਰੋਂ ਹੀ ਪਛਾਣਦਾ ਦੂਰੋਂ ਹੀ ਪਛਾਣਦਾ ਨਿੱਕੀ ਉਮਰ ਸੀ ਜੋਸ਼ ਵੱਖਰਾ ਜਵਾਨ ਦਾ ਗੈਰੀਆਂ ਨੂੰ ਤਾਈਓ ਸੂਰਾ ਦੂਰੋਂ ਹੀ ਪਛਾਣਦਾ ਦੂਰੋਂ ਹੀ ਪਛਾਣਦਾ ਪੱਪ ਕੁੱਟਦਾ ਹੁੰਦਾ ਸੀ ਜਿਹੜੇ ਪੁੱਤ ਨੂੰ ਪੱਪ ਕੁੱਟਦਾ ਹੁੰਦਾ ਸੀ ਜਿਹੜੇ ਪੁੱਤ ਨੂੰ ਉਹ ਚੁੱਕੇ ਅੱਜ ਪਾਰ ਨੇ ਬੜੇ ਕਰ ਤਾਰ ਸੀ ਸਰਾ ਪਿਦਾ ਸੂਰਮਾ